जय जयकार भया जग अंतर ਨਾਥੇ ਸਗਲ ਵਿਸੂਰੇ ਪੂਰਨ ਪੁਰਖ ਅਚੁੱਤ ਅਵਨਾਸੀ ਜਸ ਵੇਦ ਪੁਰਾਣੀ ਗਾਇਆ ਆਪਣਾ ਬਿਰਧ ਰੱਖਿਆ ਪਰਮੇਸ਼ਰ ਨਾਨਕ ਨਾਮ ਤੇ ਆਇਆ ਨਵ ਨਿਧ ਸਿਧ ਰਿਧ ਦੀਨੇ ਕਰਤੇ ਤੋਤ ਨਾ ਆਵੈ ਕਾਈ ਰਾਮ ਖਾਤ ਖਰਚਤ ਬਿਲਛਤ ਸੁਖ ਪਾਇਆ ਕਰਤੇ ਕੀ ਦਾਤ ਸਵਾਈ ਰਾਮ ਦਾਤ ਸਵਾਈ ਨਿਖੁੱਟ ਨ ਜਾਈ ਅੰਤਰ ਜਾਮੀ ਪਾਇਆ ਕੋਟ ਬਿਗਨ ਲਾਗ ਸਗਲੇ ਉੱਠ ਨਾਥੇ ਦੁੱਖ ਨ ਨੇੜੇ ਆਇਆ ਸ਼ਾਂਤ ਸਹਿਜ ਆਨੰਦ ਕਨੇਰੇ ਬਿਨਸੀ ਭੁੱਖ ਸਭਾਈ ਨਾਨਕ ਗੁਣ ਗਾਵੈ ਸਵਾਮੀ ਕੇ ਆਚਰਜ ਜਿਸ ਵਡਿਆਈ ਰਾਮ ਜਿਸ ਕਾ ਕਾਰਜ ਤਿਨੀ ਕੀਆ ਮਾਨਸ ਕਿਆ ਵਿਚਾਰਾ ਰਾਮ ਭਗਤ ਸੁਆਨ ਹਰ ਕੇ ਗੁਣ ਗਾਵੈ ਸਦਾ ਕਰੈ ਜੈਕਾਰਾ ਰਾਮ ਗੁਣ ਗਾਏ ਗੋਬਿੰਦ ਆਨੰਦ ਉਪਜੇ ਸਾਧ ਸੰਗਤ ਸੰਗ ਬਣੀ ਜਿਨ ਉਦਮ ਕੀਆ ਤਾਲ ਕੇਰਾ ਤਿਸ ਕੀ ਉਪਮਾ ਕਿਆ ਗਨੀ ਅਸੜ ਤੀਰਥ ਪੁੰਨ ਕਿਰਿਆ ਮਹਾ ਨਿਰਮਲ ਚਾਰਾ ਪਤਿਤ ਪਾਵਨ ਬਿਰਦ ਸਵਾਮੀ ਨਾਨਕ ਸ਼ਬਦ ਅਧਾਰਾ ਗੁਣ ਦਾਨ ਮੇਰਾ ਪ੍ਰਭ ਕਰਤਾ ਉਸਤਤ ਕੌਣ ਕਰੀ ਜੈ ਰਾਮ ਸੰਤਾਂ ਕੀ ਬੇਨੰਤੀ ਸਵਾਮੀ ਨਾਮ ਮਹਾਰਸ ਦੀ ਜੈ ਰਾਮ ਨਾਮ ਦੀ ਜੈ ਦਾਨ ਕੀ ਜੈ ਬਿਸਰ ਨਾਈ ਇੱਕ ਖਿਨੋ ਗੁਣ ਗੋਪਾਲ ਉਚਰ ਰਸਨਾ ਸਦਾ ਗਾਈਐ ਅੰਦਿਨੋ ਜਿਸ ਪ੍ਰੀਤ ਲਾਗੀ ਨਾਮ ਸੇਤੀ ਮਨ ਤਨ ਅੰਮ੍ਰਿਤ ਪੀਜੈ ਬਿਨਵੰਤ ਨਾਨਕ ਇੱਛ ਪੁਨੀ ਤੀਖ ਦਰਸ਼ਨ ਜੀਜੈ ਜਿਸ ਪ੍ਰੀਤ ਲਾਗੀ ਨਾਮ ਸੇਤੀ ਮਨ ਤਨ ਅੰਮ੍ਰਿਤ ਪੀਜੈ ਬਿਨਵੰਤ ਨਾਨਕ ਇੱਛ ਪੁਨੀ ਤੀਖ ਦਰਸ਼ਨ ਜੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਸ਼ਤਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ ਹਜ਼ੂਰ ਦੇ ਅੰਮ੍ਰਿਤ ਬਚਨਾਂ ਦਾ ਕੀਰਤਨ ਆਪ ਜੀ ਨੇ ਸਾਡੇ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਭਾਈ ਸਾਹਿਬ ਭਾਈ ਗੁਲਬਾਗ ਸਿੰਘ ਜੀ ਉਹਨਾਂ ਪਾਸੋਂ ਸਰਵਣ ਕੀਤਾ ਹੈ। ਅੱਜ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ पावन पवित्र हुक्म दी दात बख्शी है। ए अमृत बचन पंचम सतगुरु धन गुरु अर्जुन देव जी दे उचारण किते हुए गुरु ग्रंथ साहिब जी दे अंक 783 उपर ए पवित्र बचन प्रारंभ हुंदा है। आओ इस पावन पवित्र अमृत बचन दी विचार सतगुरु की कृपा नाल आपां करनी है। विचार प्रारंभ करन तो पहला आप समूह माई भाई आशीष बख्शो, प्यार अदब नाल उचारण करो जी सतनाम श्री वाहे गुरु जी, करो बख्शिश फिर उचारण करो जी सतनाम श्री वाहे गुरु जी। इस पावन पवित्र शब्द दी विचार प्रारंभन तो पहला संप्रदायी महापुरुष इस शब्द दी उथानका दे विच इस गल नू समझांदे ने कि ए पावन पवित्र शब्द धन गुरु अर्जुन देव सच्चे पातशाह महाराज जी ने उस वेले उचारण कीता है जदो अमृतसर साहिब जी दी कार सेवा चलदी पई है ते ओ परम पिता परमेश्वर आप सरगुण रूप अंदर पहुंच इस ताल दी इस कार सेवा नू आप विच वर्त के संपूर्ण पै करांदे। सहिब धन गुरु ग्रंथ साहिब जी दी अमृत बाणी ते आधारित इस शब्द दी आपां विचार करनी है। विचार दा विशा आरंभ वाली तुक नू बनाया है क्योंकि ए अमृत शब्द संत रूप है ते कुदरती तौर ते इस दी विचार लई समा वी वधेरा लोड़ी दा है, पर फिर भी आपां अपने बख्शे हुए समें विच रह के आखरी अर्थ जरूर करने। ए शब्द आरंभ होया संतां के कारज आप खलोया, हर काम करावन आया राम। परमेश्वर अपने संतां दे कारज विच आप खलोंदा है ते गुरु पंचम पिता जी कह रहे ने अपने काम ओ कृपालू परमात्मा आप विच वर्त के करान आया है। धन गुरु ग्रंथ साहिब जी दी अमृत गुरबाणी ने इस गल नू स्पष्ट कीता है कि जेड़े गुरमुख प्यारे रब दे प्यारे संत जन अपने आप नू परमेश्वर दे चरणा विच समर्पित कर देन, सच जानो उन्हां दा भावें इस संसार दा बाज मुखी कोई कर्म होवे ते भावें उन्हां दा परमार्थक अंदर दा कोई काम होवे, मेरा परम पिता परमेश्वर वाहिगुरु अपने संतां दे लोक ते परलोक दे कारज आप रास करदा है। धन गुरु अर्जुन साहिब जी ने इसे करके अमृत बाणी विच कहे हे मालिक जी मेरे राम राय तू संतां का संत तेरे तेरे सेवक को कहो किछ नाही जम नहीं आवे मेरे। सब किने अपने सेवक दे कार्य ओ आप रास करता है। गुरु ग्रंथ साहिब दी बाणी विच एक शब्द असीं पढ़ने ते उस शब्द दी जिहड़ी अंतली तुक है ना अक्सर घरां विच जदों कोई खुशी दा समागम होवे मालक दात दे दे कोई ते असीं कीर्तन विच कहने आ इह शब्द पढ़ो, पर जे किते उस शब्द दे अर्थां नू आपां वाचीए ना उस शब्द अक्सर कहा जांदा पढ़ो कि जो मांगै ठाकुर अपने ते सोई सोई देवै नानक दास मुख ते जो बोलै इहां ਉਹ ਆ ਸਾਚੋ ਹੈ। ਹੁਣ ਇਸ ਸ਼ਬਦ ਦੀ ਅਖੀਰਲੀਆਂ ਤੁਕਾਂ ਇਹ ਨੇ ਤੇ ਇੱਕ ਅਰਜ਼ ਮੈਂ ਕਰਨੀ ਚਾਹੁੰਦਾ, ਕੌਣ ਹੈ ਗੁਰਮੁਖ ਜਿਹੜਾ ਆਪਣੀ ਜ਼ਬਾਨ ਤੋਂ ਕਹਿ ਤੇ ਉਹਦੇ ਕਹੇ ਹੋਏ ਸ਼ਬਦ ਲੋਕ ਵਿੱਚ ਵੀ ਸੱਚ ਹੋਣ ਤੇ ਉਹਦੇ ਕਹੇ ਹੋਏ ਸ਼ਬਦ ਪਰਲੋਕ ਵਿੱਚ ਵੀ ਸੱਚ ਹੋਣ? ਉਹ ਕੌਣ ਹੈ ਸੰਤ ਜਨ ਜਿਹੜਾ ਆਪਣੀ ਰਸਨਾ ਤੋਂ ਬੋਲੇ ਤੇ ਉਹਦੇ ਬੋਲੇ ਹੋਏ ਸ਼ਬਦ ਇੱਥੇ ਵੀ ਉਹਦੀ ਗੱਲ ਮੰਨੀ ਜਾਏ ਤੇ ਪਰਮਾਤਮਾ ਦੀ ਦਰਗਾਹ ਵਿੱਚ ਵੀ ਉਹਦੇ ਸ਼ਬਦ ਸੱਚੇ ਹੋਣ? ਉਸ ਸ਼ਬਦ ਨੂੰ ਕਦੀ ਪੜ੍ਹੇ ਜਿਹਦੇ ਵਿੱਚ ਕਿਹਾ ਜੋ ਮੰਗੇ ਠਾਕੁਰ ਆਪਣੇ ਤੇ? ਉਹਦੇ ਵਿੱਚ ਹਜ਼ੂਰ ਨੇ ਤਿੰਨ ਗੱਲਾਂ ਸਾਨੂੰ ਪਹਿਲਾਂ ਦ੍ਰਿੜ ਕਰਾਈਆਂ, ਕਹਿੰਦੇ ਐਵੇਂ ਨਹੀਂ। ਹੁਣ ਮੇਰੇ ਵਰਗਾ ਜਿਹਨੇ ਕਦੀ ਭਜਨ ਬੰਦਗੀ ਸਿਮਰਨ ਨਹੀਂ ਕਰਨਾ, ਉੱਠ ਕੇ ਕਹਿਦਾ ਰੱਬ ਮੇਰੀ ਗੱਲ ਨੂੰ ਜੋ ਮੰਗਣਾ ਪੂਰਿਆ ਪਿਆ ਕਰਦਾ। ਹਜ਼ੂਰ ਨੇ ਕਿਹਾ ਜਿਸ ਸੰਤ ਮਹਾਂਪੁਰਸ਼ ਉੱਤੇ ਆ ਤਿੰਨ ਬਖਸ਼ਾਂ ਨੇ ਉਹਦੀ ਜ਼ਬਾਨ ਤੋਂ ਕਿਹਾ ਹੋਇਆ ਸ਼ਬਦ ਲੋਕ ਪਰਲੋਕ ਸੱਚ ਹੈ। ਉਹ ਤਿੰਨ ਬਖਸ਼ਾਂ ਕੀ ਨੇ ਜੀ? ਉਸੇ ਸ਼ਬਦ ਨੂੰ ਤੁਸੀਂ ਕਦੀ ਪੜ੍ਹੋ। ਪਹਿਲਾ ਵਚਨ ਕਹਿੰਦੇ ਨੇ ਕਿ ਉਹ ਮਨੁੱਖ ਜਿਹਦੇ ਸਿਰ ਦੇ ਉੱਤੇ ਮੇਰੇ ਪਰਮਾਤਮਾ ਦਾ ਹੱਥ ਹੋਵੇ, ਉਹ ਜੋ ਕੁਝ ਜ਼ਬਾਨ ਤੋਂ ਬੋਲੇ ਉਹ ਲੋਕ ਪਰਲੋਕ ਵੀ ਸੱਚ ਹੁੰਦਾ ਹੈ। ਦੇਖੋ ਸ਼ਬਦ ਉਹੀ। ਦੂਜਾ ਵਚਨ ਕਿ ਜਿਸ ਉੱਤੇ ਮੇਰੇ ਪਰਮਾਤਮਾ ਦੀ ਰਹਿਮਤ ਭਰੀ ਨਜ਼ਰ ਹੋਵੇ, ਉਹ ਜੋ ਬੋਲੇ ਉਹ ਸੱਚ ਹੈ। ਤੇ ਤੀਸਰਾ ਸ਼ਬਦ ਕਿਹਾ ਕਿ ਜਿਹਨੂੰ ਮੇਰੇ ਮਾਲਕ ਨੇ ਆਪਣੇ ਗਲੇ ਨਾਲ ਲਾ ਲਵੇ, ਜਿਹਨੂੰ ਆਪਣੀ ਗਲਵਕੜੀ ਵਿੱਚ ਲੈ ਲੈ, ਉਸ ਮਹਾਂਪੁਰਸ਼ ਨੇ ਜੋ ਬਚਨ ਕਹਿ ਦਿੱਤੇ ਉਹ ਸਾਥੀ ਹੈ। ਸਾਹਿਬ ਨੇ ਤਿੰਨ ਗੱਲਾਂ ਪਹਿਲਾਂ ਕਹੀਆਂ ਨੇ। ਇਸ ਸ਼ਬਦ ਨੂੰ ਕਦੀ ਪੜ੍ਹੋ। ਕਹਿੰਦੇ ਚਤੁਰ ਦਿਸ਼ਾ ਤੀਨੋ ਬਲ ਆਪਣਾ। ਹੁਣ ਇਹਦੇ ਅਰਥ ਸਪਸ਼ਟ ਨੇ ਕਿ ਪਰਮਾਤਮਾ ਦੇ ਚਾਰ ਚੁਫੇਰੇ ਆਪਣਾ ਬਲ, ਉਹਦੀ ਤਾਕਤ, ਉਹਦਾ ਜ਼ੋਰ ਹੈ। ਚਤੁਰ ਦਿਸ਼ਾ ਤੀਨੋ ਬਲ ਆਪਣਾ, ਪਰ ਭਾਵੇਂ ਉਹ ਚਾਰ ਚੁਫੇਰੇ ਆਪਣੀ ਰਹਿਮਤ ਬਖੇਰਦਾ ਪਿਆ ਤੇ ਜਿੱਥੇ ਉਹਦਾ ਦਾਸ ਬੈਠਾ ਨਾ, ਤੇ ਉਹਦੀ ਕੋਈ ਧਰਤੀ ਦਾ ਇੱਕ ਖਿੱਤਾ ਨਹੀਂ ਕਿ ਇਸ ਖਿੱਤੇ ਵਿੱਚ ਤੁਸੀਂ ਕੇਵਲ ਰਹੋ ਤੇ ਪਰਮਾਤਮਾ ਤਾਂ ਤੁਹਾਡੇ ਸਿਰ ਉੱਤੇ ਹੱਥ ਰੱਖੇਗਾ। ਤੁਸੀਂ ਧਰਤੀ ਦੇ ਐਸ ਇਮਾਰਤ ਵਿੱਚ ਰਹੋ ਤੇ ਤਾਂ ਤੁਹਾਡੇ ਉੱਤੇ ਪਰਮਾਤਮਾ ਦਾ ਹੱਥ ਹੋਵੇਗਾ। ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਤੂੰ ਕਿਤੇ ਵੀ ਚਲਾ ਜਾਏ, ਪਰਮਾਤਮਾ ਚਾਰ ਚੁਫੇਰੇ ਆਪ ਵਿੱਚ ਵਰਤਦਾ ਪਿਆ ਤੇ ਜਿਹਦੇ ਸਿਰ ਦੇ ਉੱਤੇ ਉਹ ਮਾਲਕ ਕਿਰਪਾ ਕਰਕੇ ਆਪਣਾ ਹੱਥ ਰੱਖ ਦੇਵੇ। ਸਾਹਿਬ ਕਹਿੰਦੇ ਨੇ ਧਰਤੀ ਦਾ ਕੋਈ ਖਿੱਤਾ ਐਸਾ ਨਹੀਂ ਜਿੱਥੇ ਪਰਮਾਤਮਾ ਨਹੀਂ, ਜਿੱਥੇ ਸੇਵਕ ਬਹਿ ਜਾਏ ਪਰਮਾਤਮਾ ਉਹਦੇ ਸਿਰ ਤੇ ਹੱਥ ਰੱਖਦਾ। ਸ਼ਬਦ ਵਰਤੇ ਨੇ ਚਤੁਰ ਦਿਸ਼ਾ ਤੀਨੋ ਬਲ ਆਪਣਾ, ਸਿਰ ਉੱਪਰ ਕਰ ਧਾਰਿਓ, ਤੇ ਅਗਲਾ ਬਚਨ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਧਾਰਿਓ। ਸਿਰ ਤੇ ਹੱਥ ਰੱਖਿਆ, ਕਿਰਪਾ ਭਰੀ ਨਜ਼ਰ ਨਾਲ ਤੱਕੇ, ਦਾਸ ਦੇ ਦੁੱਖ ਦੂਰ ਕੀਤੇ ਨੇ ਤੇ ਨਾਲ ਬਚਨ ਕੀਤੇ ਨੇ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ। ਦੂਜੀ ਗੱਲ ਕਿ ਉਹਨਾਂ ਨੂੰ ਆਪਣੇ ਗਲੇ ਨਾਲ ਲਾ ਕੇ ਰੱਖੇ, ਸਿਰ ਤੇ ਹੱਥ ਹੋਵੇ, ਕਿਰਪਾ ਦ੍ਰਿਸ਼ਟੀ ਹੋਵੇ, ਆਪਣੇ ਗਲੇ ਨਾਲ ਲਾਏ। ਸਾਹਿਬ ਕਹਿੰਦੇ ਨੇ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਵਗੁਣ ਸਾਹਿਬ ਮੇਟਾ ਦਯਾਲ ਪੁਰਖ ਬਖਸ਼ੰਦ। ਜਿਹਦੇ ਤੇ ਤਿੰਨ ਇਹ ਕਿਰਪਾ ਨੇ, ਸਿਰ ਤੇ ਹੱਥ ਹੈ, ਪਰਮਾਤਮਾ ਦੀ ਨਜ਼ਰੇ ਕਰਮ ਹੈ, ਜਿਨ੍ਹਾਂ ਨੂੰ ਆਪਣੇ ਗਲੇ ਨਾਲ ਲਾ ਲਿਆ, ਫਿਰ ਉਹਨਾਂ ਬਾਰੇ ਕਹਿੰਦੇ ਨੇ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਇਆਂ ਉਹਾਂ ਸੱਚ ਹੋਵੇ। ਇਹੋ ਜਿਹਾ ਸੰਤ ਜਨ ਜੋ ਆਪਣੀ ਰਸਨਾ ਜ਼ਬਾਨ ਤੋਂ ਕਹਿਣ, ਉਹ ਲੋਕ ਪਰਲੋਕ ਵੀ ਸੱਚ ਹੈ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਿੱਤੀ, ਮੇਰੇ ਦਾਤਾਰ ਨੇ ਇੱਕ ਅੰਮ੍ਰਿਤ ਭਰਿਆ ਰਹਿਮਤਾ ਭਰਿਆ ਬਚਨ ਕੀਤਾ। ਕਹਿੰਦੇ ਨੇ ਪਰਮਾਤਮਾ ਦਾ ਸੇਵਕ ਸੰਤ ਗੁਰਮਤ ਕਰਨੀ ਵਾਲਾ ਕਿਤੇ ਵੀ ਚਲਾ ਜਾਏ, ਉਹਦੇ ਕੰਮਾਂ ਵਿੱਚ ਮੇਰਾ ਮਾਲਕ ਆਪ ਵਿੱਚ ਵਰਤਦਾ ਹੈ। ਦੇਖੋ ਅਸੀਂ ਇੱਕ ਸ਼ਬਦ ਪੜ੍ਹਨੇ ਆ ਕਿ ਆਪਣੇ ਸੇਵਕ ਕੀ ਆਪੇ ਰੱਖ ਹੈ, ਸੰਤਾਂ ਕੇ ਕਾਰਜ ਆਪ ਖਲੋਇਆ। ਆਪਣੇ ਸੇਵਕ ਦੀ ਮੇਰਾ ਮਾਲਕ ਆਪ ਕਿਰਪਾ ਕਰਕੇ ਰੱਖਦਾ। ਆਪਣੇ ਸੇਵਕ ਕੀ ਆਪੇ ਰੱਖ ਹੈ, ਆਪੇ ਨਾਮ ਜਪਾਵੇ। ਉਹ ਜਦੋਂ ਰੱਖਣ ਤੇ ਆਉਂਦਾ ਆਪਣੇ ਸੇਵਕ ਨੂੰ ਨਾਮ ਦੀ ਦਾਤ ਵੀ ਆਪ ਦਿੰਦਾ। ਹੁਣ ਅਗਲੀ ਤੁਕ ਹੈ, ਕਈ ਵਾਰੀ ਇਸ ਗੱਲ ਨੂੰ ਅਸੀਂ ਕਹਿੰਦੇ ਹਾਂ ਕਿ ਪਰਮਾਤਮਾ ਬਾਹਰ ਦੇ ਕਾਰਜ ਕਿਵੇਂ ਰਾਸ ਕਰੇ। ਮੈਂ ਕਹਿੰਦਾ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਤੇ ਕਰੀਏ ਤੇ ਅਨੇਕਾਂ ਬਾਣੀ ਵਿੱਚ ਪ੍ਰਮਾਣ ਐਸੇ ਨੇ ਜਿਨ੍ਹਾਂ ਵਿੱਚ ਸੰਤਾਂ ਦੇ ਰੱਬ ਦੇ ਪਿਆਰਿਆਂ ਦੇ ਕਾਰਜ ਪਰਮਾਤਮਾ ਆਪ ਪਿਆ ਕਰਦਾ। ਸਾਹਿਬ ਨੇ ਸ਼ਬਦ ਵਰਤੇ ਨੇ ਆਪਣੇ ਸੇਵਕ ਕੀ ਆਪੇ ਰਾਖੇ ਆਪੇ ਨਾਮ ਜਪਾਵੇ ਅਗਲੀ ਤੋਕੇ ਜੈ ਜੈ ਕਾਜ ਕਿਰਤ ਸੇਵਕ ਕੀ ਤਾਂ ਤਾਂ ਉੱਠ ਧਾਵੇ ਸੰਤਾਂ ਕੇ ਕਾਰਜ ਆਪ ਖਲੋਇਆ ਜੈ ਜੈ ਕਾਜ ਕਿਰਤ ਸੇਵਕ ਕੀ ਤਾਂ ਤਾਂ ਉੱਠ ਧਾਵੇ। ਸਾਹਿਬ ਕਹਿੰਦੇ ਨੇ ਸੇਵਕ ਕੋ ਨਿਕਟੀ ਹੋਏ ਦਿਖਾਵੇ ਜੋ ਜੋ ਕਹਿ ਠਾਕੁਰ ਭੈ ਸੇਵਕ ਤਤਕਾਲ ਹੋਏ ਆਵੇ ਤਤਕਾਲ ਦਰ ਪੀਏਵੇ ਕਿ ਬਿਨਾਂ ਦੇਰੀ ਤੋਂ ਮੇਰਾ ਪਰਮਾਤਮਾ ਆਪਣੇ ਸੇਵਕਾਂ ਦੇ ਕਾਰਜ ਰਾਸ ਕਰਦਾ। ਸੰਤਾਂ ਦੇ ਕਾਰਜ ਵਿੱਚ ਉਹ ਆਪ ਵਿੱਚ ਵਰਤਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਦੇਖੋ ਭਗਤ ਨਾਮਦੇਵ ਜੀ ਦਾ ਅਸੀਂ ਸ਼ਬਦ ਪੜ੍ਹਨੇ ਕਈ ਵਾਰੀ ਮਰਨ ਕਰਨਾ ਉਹਨਾਂ ਉਹ ਰੱਬ ਦਾ ਪਿਆਰਾ ਸੰਤ ਜਨ ਉਹ ਬੰਦਗੀ ਵਿੱਚ ਔਤ ਪੋਤ ਹੋਇਆ ਮਹਾਂਪੁਰਸ਼ ਉਹਦੇ ਕਾਰਜ ਪਰਮਾਤਮਾ ਨੇ ਕਿਵੇਂ ਰਾਸ ਕੀਤੇ। ਮੈਂ ਕਹਿੰਦਾ ਕਿਸੇ ਦੀ ਹੁੰਦੀ ਹੈ ਗੱਲ ਸੁਣੀ ਸੁਣਾਈ, ਇੱਕ ਹੁੰਦੀ ਹੈ ਜੱਗ ਬੀਤੀ ਤੇ ਇੱਕ ਹੁੰਦੀ ਹੈ ਹੱਡ ਬੀਤੀ। ਜੱਗ ਬੀਤੀ ਦਾ ਅਰਥ ਕਿਸੇ ਦੇ ਨਾਲ ਬੀਤੀ ਤੇ ਕਈ ਸਦੀਆਂ ਤੋਂ ਉਹ ਗੱਲ ਚੱਲਦੀ ਆਈ। ਅੱਗੇ ਚੱਲਦਿਆਂ ਚੱਲਦਿਆਂ ਕਈ ਵਾਰੀ ਆਪਾਂ ਕਹਿੰਦੇ ਲਓ ਜੀ ਗੱਲ ਕੁਛ ਨੀ ਹੁੰਦੀ, ਸਮਾਂ ਲੰਘਣ ਦੇ ਨਾਲ ਐਵੇਂ ਕਹਾਣੀਆਂ ਬਣ ਜਾਂਦੀਆਂ। ਭਗਤ ਨਾਮਦੇਵ ਜੀ ਨੇ ਜੱਗ ਬੀਤੀ ਦੀ ਗੱਲ ਨਹੀਂ ਕੀਤੀ, ਉਹਨਾਂ ਨੇ ਆਪਣੀ ਅੰਮ੍ਰਿਤ ਬਾਣੀ ਵਿੱਚ ਆਪਣੀ ਹੱਡ ਬੀਤੀ ਕੀਤੀ ਹੈ ਤੇ ਕਹਿੰਦੇ ਸੱਚ ਜਾਣੀ ਹੋ ਸਕਦਾ ਜੱਗ ਬੀਤੀ ਤੇ ਤੈਨੂੰ ਭਰੋਸਾ ਨਾ ਹੋਵੇ। ਕਹਿੰਦੇ ਮੇਰੇ ਆਪਣੇ ਹੱਡਾਂ ਨਾਲ ਬੀਤੀ ਹੈ ਕਿ ਜਦੋਂ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰੀਏ ਤੇ ਪਰਮਾਤਮਾ ਆਪਣਿਆਂ ਦੇ ਕਾਰਜ ਰਾਸ ਕਰਦਾ। ਹੁਣ ਦੇਖੋ ਉਹਨਾਂ ਦੇ ਇੱਕ ਦੋ ਸ਼ਬਦ ਮੈਂ ਆਪ ਨਾਲ ਜ਼ਰੂਰ ਸਾਂਝੇ ਕਰਨੇ। ਇੱਕ ਤਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਉਹਨਾਂ ਦਾ ਭੈਰੋ ਰਾਗ ਦੇ ਸ਼ਬਦ ਪੜ੍ਹਨੇ। ਇਸ ਸ਼ਬਦ ਦੇ ਤਕਰੀਬਨ 28-29 ਪਦੇ ਬੰਦ ਨੇ। ਇਹ ਸ਼ਬਦ ਆਰੰਭ ਹੁੰਦਾ ਸੁਲਤਾਨ ਪੁੱਛੇ ਸੁਣਵੇ ਨਾਮਾ, ਦੇਖੋ ਰਾਮ ਤੁਹਾਰੇ ਕੰਮ ਸੰਤਾਂ ਕੇ ਕਾਰਜ ਆਪ ਖਲੋਇਆ। ਦੇਖੋ ਰਾਮ ਤੁਹਾਰੇ ਕੰਮ ਕਿ ਹੇ ਸੁਲਤਾਨ, ਸੁਲਤਾਨ ਪੁੱਛਦਾ ਨਾਮਦੇਵ ਤੂੰ ਜਿਸ ਰਾਮ ਦੀ ਜਿਸ ਪ੍ਰਭੂ ਦੀ ਜਿਸ ਮਾਲਕ ਦੀ ਰੋਜ਼ ਗੀਤ ਗਾਉਂਦਾ ਤੇ ਮੈਂ ਦੇਖਣਾ ਚਾਹੁੰਦਾ ਤੇਰਾ ਰੱਬ ਕਿੰਨੇ ਕੁ ਕਾਰਜ ਰਾਸ ਕਰਦਾ। ਜਿਵੇਂ ਅਸੀਂ ਅੱਜ ਵੀ ਕਈ ਵਾਰੀ ਨਾਸਤਿਕ ਬਿਰਤੀ ਵਾਲੇ ਲੋਕ ਕਹਿ ਦਿੰਦੇ ਨੇ ਕਿ ਅਸੀਂ ਤਾਂ ਆਪਣੀ ਮਿਹਨਤ ਕੀਤੀ ਜੀ, ਰੱਬ ਦਾ ਇਹਦੇ ਵਿੱਚ ਕੀ ਯੋਗਦਾਨ ਹੈ। ਤੇ ਕਬੀਰ ਸਾਹਿਬ ਨੇ ਬਹੁਤ ਸੋਹਣਾ ਇੱਕ ਬਚਨ ਕਿਹਾ, ਮੈਂ ਕਹਿੰਦਾ ਇੰਨੀ ਸੋਹਣੀ ਉਦਾਹਰਨ ਦਿੱਤੀ ਕਿ ਰੁੱਖ ਦੀ ਇੱਕ ਇੱਕ ਟਾਹਣੀ ਨੂੰ ਪੜ ਕੇ ਤੂੰ ਰੁੱਖ ਤੇ ਚੜ ਲੱਗਾ, ਭਾਵੇਂ ਤੇਰੀਆਂ ਬਾਹਾਂ ਵਿੱਚ ਪਕੜਨ ਦੀ ਤਾਕਤ ਹੈ, ਤੇਰੇ ਪੈਰਾਂ ਵਿੱਚ ਉੱਤੇ ਚੜਨ ਦਾ ਬਲ ਹੈ, ਪਰ ਇਹ ਕਦੀ ਨਾ ਭੁੱਲੀ ਜੇ ਪਰਮਾਤਮਾ ਮਿਹਰ ਨਾ ਕਰੇ ਤੇ ਸੱਚ ਜਾਣੀ ਤੂੰ ਸਿਖਰ ਤੇ ਪਹੁੰਚ ਨਹੀਂ ਸਕਣਾ। ਜੇ ਰੱਬ ਦੀ ਮਿਹਰ ਨਾ ਹੋਵੇ ਤੇ ਕਈ ਵਾਰੀ ਟਾਹਣੀ ਨੂੰ ਹੱਥ ਪਾਉਂਦਿਆਂ ਸਾਰੀ ਟਾਹਣੀ ਟੁੱਟ ਜਾਂਦੀ, ਜੇ ਉਹਦੀ ਮਿਹਰ ਹੋਵੇ ਤੇ ਤਾਂ ਹੈ ਨਾ। ਤੇ ਭਗਤ ਜੀ ਨੇ ਸ਼ਬਦ ਵਰਤੀ ਤੇ ਕਬੀਰ ਕਾਰਨ ਬਪਰਾ ਕਿਆ ਕਰੇ ਜੋ ਰਾਮ ਨਾ ਕਰੇ, ਸਹਾਏ ਸੰਤਾਂ ਕੇ ਕਾਰਜ ਆਪ ਖਲੋਇਆ। ਜੇ ਉਹਦੀ ਕਿਰਪਾ ਨਾ ਹੋਵੇ ਤੇ ਕਬੀਰ ਕਾਰਨ ਬਪਰਾ ਕਿਆ ਕਰੇ ਜੋ ਰਾਮ ਨਾ ਕਰੇ ਸਹਾਏ, ਜੈ ਜੈ ਡਾਲੀ ਪੱਗ ਧਰੋ ਸੋਈ ਮੁਰ ਮੁਰ ਜਾਏ। ਕਹਿੰਦੇ ਜੇ ਮੈਂ ਆਪਣੀ ਅਕਲ ਵਰਤਾਂ ਜਿਸ ਟਾਹਣੀ ਤੇ ਪੈਰ ਰੱਖਣਾ ਉਹ ਟਾਹਣੀ ਪਹਿਲੇ ਟੁੱਟ ਜਾਏ। ਭਗਤ ਨਾਮਦੇਵ ਜੀ ਨੇ ਉੱਤੇ ਸ਼ਬਦ ਵਰਤੇ, ਕਹਿੰਦੇ ਸੁਲਤਾਨ ਪੁੱਛਦਾ ਪਿਆ ਤੇ ਹੱਡ ਬੀਤੀ। ਕਹਿੰਦੇ ਸੁਲਤਾਨ ਪੁੱਛੇ ਸੁਣਦੇ ਨਾਮਾ, ਦੇਖੋ ਰਾਮ ਤੁਮਾਰੇ ਕੰਮ ਨਾਮਾ ਸੁਲਤਾਨੇ ਬਾਦਲਾ, ਦੇਖੂ ਤੇਰਾ ਹਰ ਬੀਠਲਾ। ਕਹਿੰਦੇ ਮੈਂ ਤੇਰੇ ਰੱਬ ਨੂੰ ਦੇਖਣਾ ਚਾਹੁੰਦਾ, ਤੇਰੇ ਮੈਂ ਰਾਮ ਦੇ ਕੰਮ ਦੇਖਣੇ ਚਾਹੁੰਦਾ। ਤੇ ਨਾਮਦੇਵ ਪੁੱਛਦੇ ਨੇ ਕੀ ਦੇਖਣੇ, ਕਹਿਣ ਲੱਗੇ ਬਿਸਮਿਲ ਗਊ ਦਿਓ ਜਵਾਏ, ਨਾਤਰ ਗਰਦਨ ਮਾਰੂ ਠਾਏ। ਕਹਿੰਦੇ ਆ ਮਰੀ ਹੋਈ ਗਾਂ ਜਿਉਂਦੀ ਕਰ। ਅਸੀਂ ਕਈ ਵਾਰੀ ਇਹਨਾਂ ਗੱਲਾਂ ਨੂੰ ਦੇਖ ਕੇ ਸੋਚਦੇ ਹਾਂ ਲੋਕ ਇਹ ਕਿਹੋ ਜਿਹੀਆਂ ਕਹਾਣੀਆਂ। ਮੈਂ ਕਹਿੰਦਾ ਗੁਰਮੁਖੋ ਇਸ ਕਰਕੇ ਪ੍ਰਮਾਣ ਲਿਆ ਸੀ ਜੱਗ ਬੀਤੀ ਨਹੀਂ ਉਸ ਸੰਤ ਦੀ ਹੱਡ ਬੀਤੀ। ਕਹਿੰਦੇ ਨੇ ਮੈਨੂੰ ਸਾਹਮਣੇ ਬਿਠਾ ਕੇ ਮਰੀ ਹੋਈ ਗਾਂ ਨੂੰ ਜਿੰਦੀ ਕਰਨ ਦੀ ਗੱਲ ਕਹਿੰਦੇ ਨੇ। ਬਿਸਮਿਲ ਗਊ ਦਿਓ ਜਵਾਏ, ਨਾਤਰ ਮਰਦਨ ਨਾਤਰ ਗਰਦਨ ਮਾਰੋ ਠਾਏ। ਤੇ ਨਾਮਦੇਵ ਕਹਿੰਦੇ ਨੇ ਬਾਦਸ਼ਾਹ ਐਸੀ ਕਿਉਂ ਹੋਏ, ਬਿਸਮਿਲ ਕੀਆ ਨਾ ਜੀਵੈ ਕੋਏ, ਕਿ ਬਾਦਸ਼ਾਹ ਹੋ ਸਕਦਾ ਕਿ ਮਰਿਆ ਹੋਇਆ ਕੋਈ ਜਿੰਦਾ ਹੋ ਜਾਏ। ਹੁਣ ਅੱਗੇ ਇੱਕ ਵਿਸ਼ਵਾਸ ਕਰਿਓ ਪਰਮਾਤਮਾ ਦੇ ਘਰ ਵਿੱਚ ਕਿੰਨੀ ਕਿਰਪਾ ਹੈ। ਉਹ ਕਹਿੰਦਾ ਜੇ ਫਿਰ ਮਰੇ ਹੋਏ ਜਿੰਦੇ ਨਹੀਂ ਹੁੰਦੇ ਤੇ ਫਿਰ ਰਾਮ ਰਾਮ ਕਿਉਂ ਕਹਿੰਦਾ। ਉੱਥੇ ਫਿਰ ਨਾਮਦੇਵ ਜੀ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਮੇਰਾ ਕੀਆ ਕਛੂ ਨਾ ਹੋਏ, करह राम होए है सोए जे परमात्मा करना चाहे ते बंदा भावे सोचे भी एक दी हो नहीं सकता। मेरा परम पिता परमेश्वर बंदे दी सोच तो अगे तो खेडा वरता दिंदा। बादशाह ऐसी क्यों होए, बिस्मिल किया न जीवै कोए, मेरा किया कछु ना होए, करह राम होए है सोए। हुण उत्थे देखो की कुछ नहीं कीता, जदों क्या जिंदी करे मरी गा ते उत्थे की भगत दे कारज नहीं, परमात्मा आप आया नहीं। मैं विचों एक दो तुका कह के शब्द वल चलने, उत्थे ओ कहिंदे ने सात घड़ी जब बीती सुनी, अजू ना आयो तर भवन धनी, पाखंतन बाज बजायला गरुड़ चढ़े, गोबिंद आयला संता के कारज आप खलोया। हुण उस भगती करन वाले संबंधी गुरु ग्रंथ साहिब विच भगत नामदेव कहिंदे ने कि मेरे उस कार्य नूं रास करन दे लई ओ परम पिता परमात्मा आप आया। ते शब्द वरते गर्व चढ़े गोबिंद आयला, गर्व चढ़े आए गोपाल, अपने भगत पर की प्रतपाल। ते मैं पिछले दिन अर्ज कीती, परमात्मा ने बोल के कहा कि कहे ता धरन अकोदी करूं, संता के कार्य आप खलोया, कहे ता लेकर ऊपर धरूं, कहे ता मुई गौ त्यू जी आए, सब कुछ देखे पति आए। हुण नामदेव नूं उहने कम कह, बादशाह ने भी तू मरी गा जिंदी कर, ते परमात्मा बोल के कहिंदा कहे ता मुई गौ द्यू जी आए, ते की संतां दे कारज परमात्मा आप नहीं करदा पिया। हजूर कृपालू जी कहिंदे ने कि बंदिया एक यकीन करी, जदों कोई भावना वाला अरदास करदा है, इही कारण कि सिख कोई भी कारज करे ते अरदास विच कहिंदा दाता मैं नहीं, इह कारज तुसी संपूर्ण करना है। ते जद संपूर्ण हो जाए उदो शुकर दी अरदास करदा, मेरे विच बल नहीं, इह सारी कृपा तुसी आप कीती है। हजूर ने अज इह शब्द आरंभ कीता ते उस सरोवर दी संपूर्णता, उस सरोवर दी मुकम्मलता ते हजूर ने फिर शब्द वरते ने। ते सिंह साहिब ज्ञानी कृपाल सिंह होना ने तां इहदे अर्थ ही बड़े प्यारे ढंग दे कीते। ओ तां कहिंदे ने जिहड़ी हरकी पौड़ी है जिथे हरिमंदर साहिब दी असीं उसारी कहिंदे आ, उस हरकी पौड़ी दे संबंधी कवि संतोख सिंह जी दीआं उहनां कुछ उदाहरणां दित्तियां। कहिंदे ने जमीन सी पथरीली, पसदे सन ते कई वारी ओ गैंतियां ओ कईआं जिहड़ियां ने अगो मुड़ गईआं। ते एक दिन की होया, इस शब्द दी उठान का जो दिन दे के एक नुरानी चेहरा, उन्हें के असीं कई वारी कहिंदे आ ओ जी बंदे दे रूप विच किवें आ गया। मैं बेनती करा गुरु ग्रंथ साहिब जी कहिंदे ओ इन्ना समर्थ है कि जे उन्हें खिंडे हुए तत्तां नूं इकट्ठिया करके सारा संसार बना दिता है ते अपने लिए खेड वरतानी कोई वड्डी गल होई नहीं। ओ जिस तरह मर्जी खेड वरता लै, जे ओहदी भगती करन वाले नूं मेरे धन गुरु अर्जुन साहिब कहिंदे ने ब्रह्म ज्ञानी सब सृष्टि का करता, ब्रह्म ज्ञानी सब जीव नहीं मरता। कि गुरु के सिखो जिसका ज्ञान लैके एक मनुख इना समर्थ हो सकता है, ते उस रहमता के दाते संबंधी किवें शक हो जाए। उत्थे कहिंदे ने कि एक दिन प्रभात वेले नुरानी एक चेहरे ने उस थां तो आप मिट्टी पटनी शुरू की, कई होर रूप धारण करके दैवी गुणा वाले मनुख जिन्हां दे चेहरिआं ते नूर सी उस कार सेवा विच शामिल होए। ते कहिंदे ने उस वेले सिखां ने संगतां ने पुछिआ धन गुरु अर्जुन देव जी इह कौण ने, पहलां कदी तके नहीं, अज इह कहिड़े थां तो कहिड़े देश तो कहिड़े इलाके तो संगतां आईआं। ते उत्थे फिर सिंह साहिब ने श्रोमणी कमेटी नूं किताब छापी है। उत्थे फिर सिंह साहिब कहिंदे ने धन गुरु अर्जुन साहिब उन्हां दे प्यार ते भावना नाल नेत्र शेजल होए ते शब्द वरते संतां के कारज आप खलोया, हर काम करावण आया राम। देखो इथों शब्द आरंभ कर देगी, इही अद हुक्म है। ते हैरानगी दी गल, जिदन हरिमंदर साहिब अंदर पहला हुक्म आया उदन भी दाता जी गुरु ग्रंथ साहिब का पहला हुक्म भी है। बाबा बुढ़ा साहिब जदों गुरु ग्रंथ साहिब का प्रकाश करते इतिहास विच बचन आंदे ने, बुढ़ा साहिब खोलो ग्रंथ लियो आवाज ਸੁਣੇ ਤਾਂ ਪੰਥ ਅਦਬ ਸੰਗ ਤਬ ਗ੍ਰੰਥ ਸੁਖੋਲਾ ਲੇ ਆਵਾਜ਼ ਬੁੱਢਾ ਮੁਖ ਬੋਲਾਂ ਤੇ ਕੀ ਬੋਲਿਆ ਸੁਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਂ ਹਜ਼ੂਰ ਨੇ ਅੱਜ ਆਰੰਭਤਾ ਕੀਤੀ ਤੇ ਫਰਮਾਉਣ ਲੱਗੇ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਹੁਣ ਇੱਕ ਇੱਕ ਪਵਿੱਤਰ ਸ਼ਬਦ ਦੇ ਅਰਥ ਦੇਖੀਏ ਕਿੰਨੇ ਰੱਬ ਆਪਣੇ ਸੰਤਾਂ ਦੇ ਕਾਰਜ ਵਿੱਚ ਆਪ ਖਲੋਂਦਾ ਹੈ ਖਲੋਇਆ ਦਾ ਅਖਰੀ ਅਰਥ ਹੁੰਦਾ ਆਪ ਵਿੱਚ ਵਰਤਦੇ ਨੇ ਆਪ ਵਿੱਚ ਉਹ ਖਲੋ ਕੇ ਕਾਰਜ ਰਾਸ ਕਰਾਉਂਦੇ ਨੇ ਤੇ ਖਲੋਣ ਦਾ ਅਰਥ ਇਹ ਵੀ ਹੁੰਦਾ ਆਪ ਨਿਗਰਾਨੀ ਆਪਣੀ ਨਿਗਰਾਨੀ ਦੇ ਥੱਲੇ ਉਹ ਕਾਰਜ ਕਰਾਉਣੇ ਰੱਬ ਦੀ ਬੰਦਗੀ ਕਰਨ ਵਾਲੇ ਸੰਤ ਜਨ ਉਹਨਾਂ ਦੇ ਕਾਰਜ ਆਪ ਉਹ ਰਾਸ ਕਰਦੇ ਨੇ ਫਿਰ ਕਹਿਣ ਲੱਗੇ ਕਿ ਉਹ ਮਿਹਰ ਕਰਦੇ ਨੇ ਧਰਤ ਸੁਹਾਵੀ ਇਹ ਧਰਤੀ ਵੀ ਸੁਹਾਵਣੀ ਬਣ ਗਈ ਤਾਲ ਸੁਹਾਵਾ ਇਹ ਸਰੋਵਰ ਜਿਸ ਨੂੰ ਮਾਲਕ ਨੇ ਆਪ ਵਿੱਚ ਕਿਰਪਾ ਕਰਕੇ ਸੰਪੂਰਨ ਕਰਾਇਆ ਇਹ ਵੀ ਸੋਹਣਾ ਬਣ ਗਿਆ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਇਸ ਦੇ ਅੰਦਰ ਉਹ ਅੰਮ੍ਰਿਤ ਜਲ ਵੀ ਭਰਪੂਰ ਹੋ ਗਿਆ ਹੈ ਹਾਂ ਕਈਆਂ ਨੇ ਇਹਦੇ ਅਰਥ ਕੀਤੇ ਨੇ ਕਿ ਸੰਤਾਂ ਦਾ ਕਿਰਦਾਰ ਉੱਤੇ ਧਰਤੀ ਚੰਗੀ ਬਣ ਗਈ ਉਹਨਾਂ ਦਾ ਤਲਾਬ ਚੰਗਾ ਅੰਦਰੋਂ ਬਣ ਗਿਆ ਵਿੱਚ ਅੰਮ੍ਰਿਤ ਜਲ ਭਰਿਆ ਗਿਆ ਮੈਂ ਕਹਿੰਦਾ ਜਦੋਂ ਪ੍ਰਕਰਨ ਅਨੁਸਾਰ ਇਹਦੇ ਅਰਥ ਕਰਕੇ ਦੇਖੀਏ ਤੇ ਕਿਰਪਾਲੂ ਦਾਤਾਰ ਜੀ ਦੇ ਇਹ ਅਰਥ ਟੁਕਣਗੇ ਕਿ ਜਦੋਂ ਵੀ ਕਾਰਜ ਸੰਪੂਰਨ ਹੋਇਆ ਤੇ ਉਸ ਦਾਤੇ ਦੇ ਸ਼ੁਕਰ ਵਿੱਚ ਬਚਨ ਉਚਾਰਨ ਕੀਤੇ ਧਰਤੀ ਸੁਹਾਵਣੀ ਹੈ ਤਾਂ ਸੁਹਾਵਾ ਹੈ ਤੇ ਜੇ ਅਸੀਂ ਕਹੀਏ ਇਕੱਲੇ ਹਿਰਦੇ ਦੀ ਧਰਤੀ ਦੀ ਗੱਲ ਕਰਾਂਗੇ ਗੁਰੂ ਗ੍ਰੰਥ ਸਾਹਿਬ ਨੇ ਬਾਹਰ ਦੀ ਵੀ ਗੱਲ ਕੀਤੀ ਹੈ ਜਿਵੇਂ ਅਸੀਂ ਪੜ੍ਹਨੇ ਆ ਕਿ ਧਨ ਸੋ ਤੇਰਾ ਥਾਨ ਹੈ ਜਾਂ ਅਸੀਂ ਪੜ੍ਹਨੇ ਆ ਜਿੱਥੇ ਸਭੇ ਥਾਨ ਨਹੀਂ ਤੁਧ ਜਿਹਾ ਉਹ ਧਰਤੀ ਸੁਹਾਵਣੀ ਹੈ ਕਿਹੜੀ ਜਿੱਥੇ ਰੱਬ ਦੀ ਬੰਦਗੀ ਹੁੰਦੀ ਹੋਵੇ ਜਿੱਥੇ ਪਰਮਾਤਮਾ ਦੀ ਬੰਦਗੀ ਵਿੱਚ ਗੁਰੁੰਦ ਸੰਤ ਜਨ ਸੇਵਾ ਕਰਨ ਹਜ਼ੂਰ ਕਹਿ ਰਹੇ ਨੇ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਜਦੋਂ ਅੰਮ੍ਰਿਤ ਜਲ ਨਾਲ ਨਕਾਨਕ ਸਰੋਵਰ ਪੂਰੇ ਪੂ ਭਰਿਆ ਗਿਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਇਹ ਸਾਰਾ ਪੂਰਨ ਸਾਜ ਉਦਮ ਪਰਮਾਤਮਾ ਨੇ ਆਪ ਕਰਾਇਆ ਤੇ ਸਾਹਿਬ ਕਹਿੰਦੇ ਨੇ ਜਿਤਨੇ ਵੀ ਸਾਡੇ ਅੰਦਰ ਦੇ ਮਨੋਰਥ ਸਨ ਉਹ ਸਾਰੇ ਮਨੋਰਥ ਪੂਰੇ ਕਰ ਦਿੱਤੇ ਜੈ ਜੈਕਾਰ ਭਇਆ ਜਗ ਅੰਤਰ ਸਾਰੀ ਦੁਨੀਆਂ ਦੇ ਵਿੱਚ ਜੈ ਜੈਕਾਰ ਹੋ ਗਈ ਤੇ ਸਾਹਿਬ ਕਹਿੰਦੇ ਲਾਥੇ ਸਗਲ ਵਿਸੂਰੇ ਜਿਤਨੇ ਵਿਸੂਰੇ ਦਾ ਅਰਥ ਕਰਾਂਗੇ ਚਿੰਤਿਆ ਝੋਰੇ ਸਨ ਉਹ ਸਾਰੇ ਉਤਰ ਗਏ ਜਦੋਂ ਪਰਮਾਤਮਾ ਆਪ ਵਿੱਚ ਕਾਰਜ ਰਾਸ ਕਰਨ ਆਇਆ ਅਗਲਾ ਬਚਨ ਕੀਤਾ ਪੂਰਨ ਪੁਰਖ ਉਹ ਪਰਮਾਤਮਾ ਜੋ ਪਰਿਪੂਰਨ ਹੈ ਅਚੁੱਤ ਜਿਹਨੇ ਕਦੀ ਖਤਮ ਨਹੀਂ ਹੋਣਾ ਅਵਨਾਸ਼ੀ ਦਾ ਅਰਥ ਵੀ ਇਹ ਵੀ ਜਿਹਨੇ ਕਦੀ ਨਾਸ਼ ਨਹੀਂ ਹੋਣਾ ਉਹ ਪਰਮਾਤਮਾ ਜੋ ਪਰਿਪੂਰਨ ਹੈ ਜਿਸ ਨੇ ਕਦੇ ਨਾਸ਼ ਨਹੀਂ ਹੋਣਾ ਸਾਹਿਬ ਕਹਿੰਦੇ ਜਸ ਵੇਦ ਪੁਰਾਣੀ ਗਾਇਆ ਜਿਸ ਪਰਮਾਤਮਾ ਦੇ ਜਸ ਨੂੰ ਵੇਦਾਂ ਨੇ ਜਿਸ ਪਰਮਾਤਮਾ ਦੇ ਜਸ ਨੂੰ ਪੁਰਾਣਾ ਨੇ ਗਾਇਆ ਹੈ ਆਪਣਾ ਦਰਦ ਰੱਖਿਆ ਪਰਮੇਸ਼ਰ ਉਸ ਪਰਮੇਸ਼ਵਰ ਨੇ ਪਰਮਾਤਮਾ ਨੇ ਆਪਣੇ ਬਿਰਧ ਬਾਣੀ ਦੀ ਆਪ ਲਾਜ ਰੱਖੀ ਨਾਨਕ ਨਾਮ ਧਿਆਇਆ ਕਹਿੰਦੇ ਉਸ ਪਰਮਾਤਮਾ ਦੀ ਮਿਹਰ ਦਾ ਸਦਕਾ ਉਹਦੇ ਬਿਰਧ ਦਾ ਸਦਕਾ ਸਾਹਿਬ ਕਹਿੰਦੇ ਨੇ ਪਰਮਾਤਮਾ ਦੀ ਬਖਸ਼ਿਸ਼ ਕੀਤੇ ਹੋਏ ਨਾਮ ਨੂੰ ਜਪਿਆ ਹੈ ਮੇਰੇ ਕਹਿਣ ਤੋਂ ਮੁਰਾਦ ਪਹਿਲੇ ਪਦੇ ਵਿੱਚ ਕਹਿੰਦੇ ਨਹੀਂ ਕਿ ਰੱਬ ਆਪਣੇ ਸੰਤ ਜਨਾਂ ਦੇ ਕਾਰਜ ਰਾਸ ਕਰਦੇ ਭਾਈ ਗੁਰਦਾਸ ਜੀ ਹੋਣਾ ਨੇ ਦੇਖੋ ਜਦੋਂ ਵੀ ਕੋਈ ਪਰਮਾਤਮਾ ਦੀ ਭਗਤੀ ਕਰੇ ਕਹਿੰਦੇ ਨੇ ਪਰਮਾਤਮਾ ਉਹਦੀ ਅਰਦਾਸ ਸੁਣ ਕੇ ਉਹਦੇ ਕਾਰਜ ਰਾਸ ਕਰਦੇ ਉਹਨਾਂ ਨੇ ਇੱਕ ਕਵਿਤ ਕੇ ਉਸ ਕਵਿਤ ਦੀਆਂ ਅਖੀਰਲੀਆਂ ਤੁਕਾਂ ਨੇ ਕਾਂ ਕੋ ਕਰੇ ਕਛ ਹੋਤ ਨਾ ਕਾਹੂ ਕੇ ਕੀਏ ਜਾਕੀ ਪ੍ਰਭ ਮਾਨ ਲੇ ਸਭ ਹੈ ਸੁਖ ਤਾਂ ਜੀ ਸੰਤਾਂ ਕੇ ਕਾਰਜ ਆਪ ਖਲੋਇਆ ਹੁਣ ਸਿਰਫ ਇਸ ਉਦਾਹਰਣ ਨੂੰ ਇਸ ਗੱਲ ਨੂੰ ਸਪਸ਼ਟ ਕਰਨ ਲਈ ਉਹਨਾਂ ਤਿੰਨ ਕੁ ਪ੍ਰਮਾਣ ਦਿੱਤੇ ਸਹਿ ਭਾਈ ਗੁਰਦਾਸ ਜੀ ਦਾ ਬਚਨ ਹੁੰਦਾ ਉਹਨਾਂ ਨੇ ਪਹਿਲਾ ਸ਼ਬਦ ਵਰਤੇ ਕਹਿਣ ਲੱਗੇ ਦੇਖੋ ਦਰੋਪਤੀ ਲਾਚਾਰ ਹੈ ਕਿ ਪਰਮਾਤਮਾ ਜਦੋਂ ਕਿ ਉਹਦੇ ਦਰ ਤੇ ਪੁਕਾਰ ਦਾ ਕਾਰਜ ਰਾਸ ਨਹੀਂ ਕਰਦਾ ਕਹਿੰਦੇ ਦਰੋਪਤੀ ਵਿਚਾਰੀ ਬੇਵੱਸ ਹੈ ਉਹਦੇ ਤਨ ਦਾ ਚੀਰ ਖਰਨ ਪਿਆ ਕਰਦੇ ਜੀ। ਕਹਿੰਦੇ ਨੇ ਉਹਨੇ ਕੇਵਲ ਭਗਵਾਨ ਦੇ ਚਰਨਾਂ ਵਿੱਚ ਇੱਕ ਪੁਕਾਰ ਕੀਤੀ, ਉੱਚੀ ਸਾਰੀ ਪੁਕਾਰੀ, ਤੇ ਉਹਦੀ ਪੁਕਾਰ ਨੂੰ ਸੁਣ ਕੇ ਪਰਮਾਤਮਾ ਨੇ ਮੰਨੋ ਕਿ ਉਸ ਕੱਪੜੇ ਦਾ ਕੋਟ ਕਿਲਾ ਉਸਾਰ ਦਿੱਤਾ ਤੇ ਕੱਪੜਾ ਧੋਣ ਵਾਲੇ ਚੀਰ ਹਰਨ ਕਰਨ ਵਾਲੇ ਥੱਕ ਗਏ, ਪਰ ਉਸ ਬਸਤਰ ਨੂੰ ਉਹਦੇ ਤਨ ਤੋਂ ਅਲੈਦਾ ਨਹੀਂ ਕਰ ਸਕੇ। ਉਹਨਾਂ ਨੇ ਦੂਸਰਾ ਪ੍ਰਮਾਣ ਦਿੱਤਾ, ਕਹਿਣ ਲੱਗੇ ਸੁਦਾਮੇ ਕੋਲ ਦਰਿਦਰਤਾ ਹੈ, ਕੰਗਾਲਤਾ ਹੈ। ਉਹ ਅੱਤ ਦਾ ਦਰਿਦਰੀ, ਅੱਤ ਦਾ ਕੰਗਾਲੀ ਆਪਣੇ ਬਾਲ ਸਖਾਈ ਮਿੱਤਰ ਨੂੰ ਮਿਲ ਗਿਆ। ਆਪਣੇ ਵੱਲੋਂ ਭਾਵੇਂ ਉਹਨੇ ਥੋੜੇ ਜਿਹੇ ਤੰਦੁਰ, ਥੋੜੇ ਜਿਹੇ ਚੌਲ ਭੇਟ ਕੀਤੇ ਨੇ ਤੇ ਉਹਦੇ ਬਦਲੇ ਉਹਨੂੰ ਚਾਰ ਪਦਾਰਥ ਮਿਲ ਗਏ। ਤੇ ਭਾਈ ਸਾਹਿਬ ਨੇ ਅਗਲਾ ਬਚਨ ਕਿਹਾ, ਕਹਿਣ ਲੱਗੇ ਤੰਦਵੇ ਦਾ ਗਰਸਿਆ ਹੋਇਆ ਹਾਥੀ, ਉਹਦੇ ਪੱਲੇ ਕੁਛ ਵੀ ਨਹੀਂ, ਸਿਰਫ ਉਹਨੇ ਇੱਕ ਕਮਲ ਦਾ ਫੁੱਲ ਭੇਟ ਕੀਤਾ ਤੇ ਮੇਰੇ ਪਰਮਾਤਮਾ ਨੇ ਉਹਨੂੰ ਤੰਦਵੇ ਤੋਂ ਬਚਾ ਦਿੱਤਾ। ਕਹਿਣ ਲੱਗੇ ਮੈਂ ਤਿੰਨ ਕੁ ਪੁਰਾਣੀਆਂ ਪੁਰਾਣਾ ਵਿੱਚ ਮਿਲਦੀਆਂ ਘਟਨਾਵਾਂ ਤੈਨੂੰ ਤਿੰਨ ਦੱਸੀਆਂ ਨੇ, ਜੇ ਪਰਮਾਤਮਾ ਉਹਨਾਂ ਦੀ ਸੁਣ ਲੈਂਦਾ ਤੇ ਰੱਬ ਦੇ ਪਿਆਰਿਆ, ਜਦੋਂ ਕੋਈ ਪਿਆਰ ਨਾਲ ਭਿੱਜ ਕੇ ਅਰਦਾਸ ਕਰੇ ਤੇ ਰੱਬ ਉਹਦੇ ਕਾਰਜ ਰਾਸ ਕਰਦਾ। ਭਾਈ ਗੁਰਦਾਸ ਜੀ ਨੇ ਸ਼ਬਦ ਵਰਤੇ ਨੇ, ਇੱਕ ਬਿਰਤ ਆਰੰਭ ਹੁੰਦਾ ਹੈ, ਕਹਿਣ ਲੱਗੇ ਦ੍ਰੋਪਦੀ ਕੁਪੀਨ ਮਾਤਰ ਦਈ ਜੋ ਮੁਨੀਸ਼ਰ ਹੈ, ਤਾਂ ਤੇ ਸਭਾ ਮਦ ਬਯੋ ਬਸਨ ਪਰਵਾਹ ਜੀ, ਤਨਕ ਤੰਬਲ ਜੁਗਦੀਸ਼ ਦੈ ਸੁਦਾਮੇ, ਤਾਂ ਤੇ ਪਾਏ ਚਤਰ ਪਦਾਰਥ ਆਥਾ ਜੀ, ਦੁੱਖ ਦੁੱਖ ਜਿੰਦ ਅਰਬਿੰਦ ਕਹਿ ਭੇਟ ਰਾਖੈ, ਤਾਂ ਕਹਿ ਸਾਜੈ ਚੱਕਰ ਪਾਨ ਆਨ ਗ੍ਰਸ ਹੈ ਗ੍ਰਾਹ ਜੀ, ਕਾਂ ਕੋ ਕਰੈ ਕਛ ਹੋਤ ਨਾ ਕਾਉ ਕੇ ਕੀਏ, ਜਾਤੀ ਪ੍ਰਭ ਮਾਨ ਲੈ ਸਭ ਹੈ ਸੁਖ ਤਾਹੀ ਜੀ। ਜਿਹਦੀ ਰੱਬ ਮੰਨ ਲੈ ਨਾ ਉਹਦੇ ਕਾਰਜ ਰਾਸ ਨੇ। ਸਾਹਿਬ ਨੇ ਅਗਲਾ ਪਦ ਹੈ, ਕਹਿਣ ਲੱਗੇ ਨਵ ਨਿਤ ਨੌ ਨਿਧੀਆਂ, ਸਿੱਧ ਰਿੱਧ ਅਜਨੀਆਂ ਰਿਧੀਆਂ ਤੇ ਸਿੱਧੀਆਂ ਨੇ, ਦੀਨੇ ਕਰਤੇ ਉਸ ਕਰਤੇ ਪੁਰਖ ਨੇ ਵਾਹਿਗੁਰੂ ਨੇ ਮੇਰ ਕਰਕੇ ਨਿਧੀਆਂ ਸਿੱਧੀਆਂ ਰਿਧੀਆਂ ਜੋ ਕੁਝ ਹੋਵੇ ਇਹ ਤਰੁੱਠ ਕੇ ਦੇ ਦਿੱਤਾ। ਤੋਟ ਨਾ ਆਵੇ ਕਾਈ ਰਾਮ, ਜਿਨ੍ਹਾਂ ਨੂੰ ਇਹ ਦਾਤਾਂ ਦੇ ਦੇ ਮੇਰਾ ਪ੍ਰਮਾਤਮਾ, ਉਹਨਾਂ ਨੂੰ ਕਦੀ ਫਿਰ ਤੋਟਾ ਨਹੀਂ ਆਉਂਦਾ। ਸਾਹਿਬ ਕਹਿਣ ਲੱਗੇ ਖਾਤ ਉਹਨਾਂ ਨੂੰ ਖਾਦਿਆਂ, ਖਰਚਤ ਉਹਨਾਂ ਨੂੰ ਖਰਚ ਗਿਆ, ਬਿਲਛਤ ਬਿਲਛਤ ਦਾ ਅਰਥ ਉਹਨਾਂ ਨੂੰ ਮਾਣਦਿਆਂ, ਖਾਂਦਿਆਂ ਖਰਚਦਿਆਂ ਮਾਣਦਿਆਂ ਸੁੱਖ ਪਾਇਆ, ਉਹਨਾਂ ਨੂੰ ਆਤਮਕ ਸੁੱਖ ਮਿਲਦਾ ਹੈ। ਕਰਤੇ ਕੀ ਦਾਤ ਸਵਾਈ ਰਾਮ, ਉਸ ਕਰਤੇ ਪੁਰਖ ਵਾਹਿਗੁਰੂ ਜੀ ਦੀ ਜਿਹੜੀ ਦਾਤ ਹੈ ਨਾ ਉਹ ਫਿਰ ਘੱਟਦੀ ਨਹੀਂ, ਉਹ ਸਵਾਈ ਦਾ ਅਰਥ ਦਿਨੋ ਦਿਨੋ ਦੇ ਵਿੱਚ ਬਰਕਤਾਂ ਪੈਂਦੀਆਂ। ਪਰਮਾਤਮਾ ਜੀ ਨੂੰ ਰਿਧੀਆਂ ਸਿੱਧੀਆਂ ਨਿਧੀਆਂ ਦੇ ਦੇ, ਉਹਦੀ ਦਾਤ ਖਰਚਦਿਆਂ ਖਾਂਦਿਆਂ ਮਾਣਦਿਆਂ ਕਦੀ ਨਹੀਂ ਘੱਟਦੀ। ਸਾਹਿਬ ਕਿਰਪਾਲੂ ਜੀ ਅੰਮ੍ਰਿਤ ਬਾਣੀ ਵਿੱਚ ਕਿਰਪਾ ਕਰਦੇ ਨੇ, ਕਹਿੰਦੇ ਨੇ ਵਾਹਿਗੁਰੂ ਜਿਹਨੂੰ ਤੂੰ ਦਾਤ ਦੇਣ ਲੱਗਣਾ ਨਾ ਉਹਨੂੰ ਫਿਰ ਤੋਟਾ ਕਿਦਾ ਆਉਂਦਾ ਹੀ। ਤਾਂ ਹੀ ਤਾਂ ਅਸੀਂ ਬਚਨ ਪੜ੍ਹਦੇ ਹਾਂ ਕਿ ਉਹਦੀ ਬਾਈ ਕੋਈ ਦਾਤ ਕਦੀ ਨਹੀਂ ਕੱਟਦੀ। ਜਪਜੀ ਸਾਹਿਬ ਦੀ ਬਾਣੀ ਵਿੱਚ ਨਾ ਹਜ਼ੂਰ ਨੇ ਸੰਬੰਧੀ ਇੱਕ ਬਚਨ ਕਿਹਾ, ਆਪ ਜੀ ਦੇਖੋ ਸਿਆਣੇ ਬੈਠੇ ਹੋ, ਕਦੀ ਵੀ ਕੋਈ ਕੰਮ ਕਰਨੇ ਹਨ ਤੇ ਉਸ ਕੀਤੇ ਹੋਏ ਕੰਮ ਨੂੰ ਘਰ ਵਿੱਚ ਵੀ ਕੋਈ ਚੀਜ਼ ਆਪਾਂ ਲੈ ਕੇ ਆਈਏ, ਉਸ ਸਮਾਨ ਦਾ ਕੁਝ ਨਾ ਕੁਝ ਦਿਨ ਚੱਲਣ ਤੱਕ ਉਹਦੀ ਹੱਦ ਬੰਦੀ ਹੁੰਦੀ। ਜੇ ਪ੍ਰਸ਼ਾਦੇ ਪਾਣੀ ਦੀ ਰਸ ਘਰ ਪਾਉਂਦੇ ਹਾਂ ਤੇ ਆਪਾਂ ਕਹਿੰਦੇ ਹਾਂ ਵੀ ਇਹ ਇੱਕ ਹਫ਼ਤੇ ਤੱਕ ਗਰੋਸਰੀ ਸਾਡੀ ਕੱਢ ਜਾਏਗੀ, ਪਰ ਹਫ਼ਤੇ ਬਾਅਦ ਫਿਰ ਲਿਆਉਣੀ ਪਏਗੀ। ਕਈ ਵਾਰੀ ਅਸੀਂ ਕਹਿੰਦੇ ਹਾਂ ਇੰਨਾ ਕੁ ਸਮਾਨ ਪਾ ਦਿੱਤਾ, 6 ਮਹੀਨੇ ਹੋਰ ਲਿਆਉਣ ਦੀ ਲੋੜ ਨਹੀਂ। ਮੇਰੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇੱਕ ਗੱਲ ਚੇਤੇ ਰੱਖੀ, ਤੇਰੀ ਪਾਈ ਕੋਈ ਚੀਜ਼ ਹਫ਼ਤੇ ਬਾਅਦ ਮੁੱਕ ਸਕਦੀ ਏ, ਤੇਰੀ ਪਾਈ ਕੋਈ ਰਸ ਮਹੀਨੇ ਬਾਅਦ ਮੁੱਕ ਸਕਦੀ ਏ। ਮੇਰੇ ਕਰਤੇ ਪੁਰਖ ਵਾਹਿਗੁਰੂ ਨੇ ਜਿੱਦਣ ਦਾ ਸੰਸਾਰ ਸਿਰਜਿਆ ਹੈ, ਤੇ ਸੰਸਾਰ ਦਾ ਮਤਲਬ ਇਹ ਪਲੈਨਟ ਨਹੀਂ, ਕੇਵਲ ਅਰਥ ਹੈ ਧਰਤੀ ਨਹੀਂ, ਪਤਾ ਨੀ ਕਿੰਨੀਆਂ ਕੁ ਧਰਤੀਆਂ, ਕਿੰਨੇ ਕੁ ਬੰਦੇ, ਕਿੰਨੇ ਕੁ ਜੀਵ ਪੈਦਾ ਕੀਤੇ ਨੇ। ਕਹਿੰਦੇ ਜਿੱਥੇ ਉਹਨੇ ਜੀਵ ਪੈਦਾ ਕੀਤਾ ਉੱਥੇ ਨਾਲ ਉਹਨੇ ਆਪਣਾ ਭੰਡਾਰਾ, ਆਪਣਾ ਸਟੋਰ ਕਾਇਮ ਕਰ ਦਿੱਤਾ ਹੈ। ਕਹਿੰਦੇ ਬੰਦਿਆ ਤੈਨੂੰ ਆਪਣੇ ਘਰ ਵਿੱਚ ਹਰ ਮਹੀਨੇ ਹਫ਼ਤੇ ਬਾਅਦ ਕੁਝ ਪਾਉਣਾ ਪੈਂਦਾ ਹੈ, ਪਰਮਾਤਮਾ ਨੇ ਇੱਕ ਵਾਰੀ ਪਾਇਆ ਬੰਦਿਆਂ ਤੋਂ ਮੁੱਕਦਾ ਹੀ ਨਹੀਂ ਪਿਆ। ਕਹਿੰਦੇ ਨੇ ਉਹਦੇ ਪਾਏ ਹੋਏ ਵਿੱਚ ਕਦੀ ਤੋਟਾ ਆਉਂਦਾ ਹੀ। ਅਸੀਂ ਇੱਕ ਬਚਨ ਪੜ੍ਹਦੇ ਹਾਂ, ਆਸਣ ਲੋਏ ਲੋਏ ਭੰਡਾਰ, ਆਸਣ ਦਰਸ਼ਨ ਦਾ ਟਿਕਾਣਾ, ਲੋਏ ਦਾ ਅਰਥ ਲੋਕ, ਭੰਡਾਰਦਾਰ ਸਾਹਿਬ ਤਾਂ ਸਮਝਣੇ ਪਏ ਆ ਕਿ ਭੰਡਾਰਾ ਖਜ਼ਾਨਾ ਕਹਿੰਦੇ ਨੇ ਕੋਈ ਥਾਂ ਰੱਬ ਨੇ ਐਸੀ ਨਹੀਂ ਛੱਡੀ ਜਿਹਦੇ ਵਿੱਚ ਆਸਣ ਨਾ ਲਾਇਆ ਹੋਵੇ ਉਹਦਾ ਟਿਕਾਣਾ ਨਾ ਹੋਵੇ ਜਿੱਥੇ ਅਸੀਂ ਕਹਿੰਦੇ ਹਾਂ ਕੁਝ ਵੀ ਨਹੀਂ ਹੁਣ ਜਿਵੇਂ ਆਪਾਂ ਸ਼ਬਦ ਵਰਤਨੇ ਆ ਕਿ ਚੰਦਰਮਾ ਤੇ ਗਏ ਨੇ ਉੱਥੇ ਕੁਝ ਨਹੀਂ ਜੀ ਕੋਈ ਜੀਵ ਨਹੀਂ ਮੈਂ ਕਹਿੰਦਾ ਕਦੀ ਆਪਣੀ ਸੁਰਤੀ ਨੂੰ ਟਿਕਾ ਕੇ ਉਸ ਵੱਲ ਝਾਤੀ ਮਾਰ ਕੇ ਦੇਖੀ ਜਿੱਥੇ ਕੁਛ ਵੀ ਨਹੀਂ ਉੱਥੇ ਵੀ ਪਰਮਾਤਮਾ ਹੈ ਉਹ ਮਿੱਟੀ ਉਹ ਖਾਕ ਉਹ ਪੱਥਰ ਜੋ ਕੁਛ ਹੈ ਕਿ ਉਹ ਸਪੇਸ ਵਿੱਚ ਮੇਰਾ ਪਰਮਾਤਮਾ ਨਹੀਂ ਸਤਿਗੁਰੂ ਨੇ ਤਾਂ ਹੀ ਬਾਣੀ ਵਿੱਚ ਇੱਕ ਸ਼ਬਦ ਵਰਤਿਆ ਮਹੀਲ ਜਲ ਫਲ ਮਹੀਲ ਪੂਰਿਆ ਰਵਿਆ ਵਿੱਚ ਬਣਾ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ ਉਹ ਹਰ ਥਾਂ ਤੇ ਆਪ ਕਰਤਾ ਪੁਰਖ ਵਾਹਿਗੁਰੂ ਵਿਚਰਦਾ ਪਏ ਤੇ ਹਜ਼ੂਰ ਦੀ ਬਾਣੀ ਵਿੱਚ ਅਰਜ ਕਰ ਰਹੇ ਹਾਂ ਕਿਹੜੀ ਥਾਂ ਹੈ ਉਸਦੇ ਪਾਇਓ ਖਜ਼ਾਨੇ ਵਿੱਚ ਕਦੇ ਟੋਟਾ ਨਹੀਂ ਆਸਨ ਲੋਏ ਲੋਏ ਭੰਡਾਰ ਆਪਣੇ ਟਿਕਾਣੇ ਹਰ ਥਾਂ ਬਣਾਏ ਜੀ ਦੇਖੋ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਇੱਕ ਸਲੋਕ ਪੜ੍ਹਨੇ ਅਸੀਂ ਤੇ ਉਸ ਸਲੋਕ ਨੂੰ ਪੜ੍ਹ ਕੇ ਇੰਨਾ ਭਰੋਸਾ ਹੋਣਾ ਚਾਹੀਦਾ ਪਰਮਾਤਮਾ ਬੰਦਾ ਐਵੇਂ ਚਿੰਤਾ ਕਰਦਾ ਜੇ ਕਿਤੇ ਚਿੰਤਨ ਕਰਨ ਲੱਗ ਪਏ ਨਾ ਇਹਦੇ ਅੰਦਰ ਦੀ ਚਿੰਤਾ ਵੀ ਮਿਟ ਜਾਏ ਤੇ ਚਿੰਤਾ ਸਾਨੂੰ ਕਾਹਦੀ ਹੁੰਦੀ ਹੈ ਕੋਈ ਬੰਦਾ ਐਸਾ ਨਹੀਂ ਜਿਹੜਾ ਚਿੰਤਾ ਤੋਂ ਬਚਿਆ ਨਾ ਹੋਵੇ ਹਰ ਬੰਦਾ ਚਿੰਤਾ ਨੇ ਗ੍ਰਸੇ ਹਜ਼ੂਰ ਨੇ ਇੱਕ ਤੋਕੇ ਕਹਿੰਦੇ ਚਿੰਤਤ ਹੀ ਜੀਤਾ ਹੈ ਸਭ ਕੋਏ ਕਹਿੰਦੇ ਜਿਹਨੂੰ ਵੇਖਦੇ ਉਹਨੂੰ ਚਿੰਤਾ ਨੇ ਖਾਧ ਤੇ ਇੰਨੀ ਚਿੰਤਾ ਹੈ ਜੋ ਕੁਝ ਨਹੀਂ ਮਿਲਿਆ ਪਹਿਲਾਂ ਉਹਦੀ ਚਿੰਤਾ ਤੇ ਜੇ ਉਹ ਮਿਲ ਗਿਆ ਫਿਰ ਇਹ ਚਿੰਤਾ ਕਿਤੇ ਹੁਣ ਚਲਾ ਨਾ ਜਾਏ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਦੇਖ ਕਦੀ ਇਹ ਉੱਡਣ ਵਾਲੇ ਪੰਛੀਆਂ ਤੋਂ ਸਿੱਖ ਉਹਨੂੰ ਕਦੀ ਚਿੰਤਾ ਵੀ ਦੇਖੀ ਕਹਿੰਦੇ ਨੇ ਰਾਤ ਨੂੰ ਆਲਣੇ ਵਿੱਚ ਆਉਂਦਾ ਹੈ ਤੇ ਪੰਛੀ ਨੇ ਆਲਣੇ ਵਿੱਚ ਕਦੀ ਵੀ ਕੁਝ ਸਟੋਰ ਨਹੀਂ ਕੀਤਾ ਨਾ ਉਹਦੇ ਆਲਣੇ ਵਿੱਚ ਤੁਸੀਂ ਰੁਪਈਏ ਦੇਖੋਗੇ ਨਾ ਕੱਪੜਾ ਦੇਖੋਗੇ ਨਾ ਆਲਾਤ ਦੇਖੋਗੇ ਸਵੇਰੇ ਸੂਰਜ ਦੀ ਟਿੱਕੀ ਨਿਕਲੀ ਏ ਦੋ ਖੰਭ ਰੱਬ ਨੇ ਦਿੱਤੇ ਨੇ ਉਡਾਰੀ ਮਾਰੀਏ ਜਾ ਕੇ ਸੁਣਿਆ ਕੁਝ ਕੁ ਲਿਆਂਦਾ ਬੱਚਿਆਂ ਦੇ ਮੂੰਹ ਵਿੱਚ ਪਾਇਆ ਇਸੇ ਕਰਕੇ ਬਿਹੰਗਮ ਕਿਉਂ ਕਹਿੰਦੇ ਬਿਹੰਗਮ ਸ਼ਬਦ ਅਸੀਂ ਵਰਤਨੇ ਹਨ ਤੇ ਫਲਾਣੇ ਜਿਹੜੇ ਗੁਰਮੁਖ ਨੇ ਉਹ ਬਿਹੰਗਮ ਨੇ ਬਿਹੰਗਮ ਦਾ ਅਖਰੀ ਅਰਥ ਵੈਸੇ ਹੁੰਦਾ ਹੈ ਪੰਛੀ ਅਸੀਂ ਇਹ ਵੀ ਵਰਤਨੇ ਹਾਂ ਹੁਣ ਬਿਹੰਗਮ ਤੇ ਪੰਛੀ ਵਿੱਚ ਤੇ ਰੱਬ ਦੀ ਕਰਨੀ ਵਾਲੇ ਬਿਹੰਗਮ ਦਾ ਇਹ ਦੋਨਾਂ ਦੀ ਸਮਾਨਤਾ ਹੈ ਕਿ ਪੰਛੀ ਜੋੜਦਾ ਨਹੀਂ ਜੋ ਕੁਝ ਰਾਤ ਨੂੰ ਮਿਲਿਆ ਉਹਦੇ ਨਾਲ ਪੇਟ ਭਰਿਆ ਤੇ ਸਵੇਰੇ ਲਾਲਚ ਨਹੀਂ ਕਰਦਾ ਕਹਿੰਦਾ ਜੇ ਦਿਨ ਚੜਿਆ ਜ਼ਿੰਦਗੀ ਰੱਬ ਦਏਗਾ ਨਾ ਤੇ ਜ਼ਿੰਦਗੀ ਦਿੱਤੀ ਤੇ ਖਾਣ ਨੂੰ ਵੀ ਜ਼ਰੂਰ ਦਏਗਾ ਇਹ ਰੱਬ ਦੀ ਕਰਨੀ ਵਾਲਾ ਜਿਹੜਾ ਉਹ ਕਦੀ ਵੀ ਚਿੰਤਾ ਨਹੀਂ ਕਰਦਾ ਹਜ਼ੂਰ ਬਾਬਾ ਨਾਨਕ ਜੀ ਨੇ ਇੱਕ ਸ਼ਬਦ ਹੈ ਕਹਿਣ ਲੱਗੇ ਤਰੰਦੈ ਨਾ ਗਿਰਾਹ ਜ਼ਰ ਮਾਨਕੀ ਵਾਰ ਦਾ ਸ਼ਲੋਕ ਹੈ ਦੋ ਸ਼ਬਦ ਨੇ ਗਿਰਾਹ ਅਤੇ ਜ਼ਰ ਕਹਿੰਦੇ ਨੇ ਕਦੀ ਤੱਕੋ ਪਰੰਦੇ ਨੇ ਪੰਛੀ ਨੇ ਨਾ ਤਾਂ ਭੋਜਨ ਇਕੱਠਾ ਕੀਤਾ ਤੇ ਨਾ ਪੰਛੀ ਨੇ ਸੋਨਾ ਚਾਂਦੀ ਰੁਪਈਆ ਇਕੱਠਾ ਕੀਤਾ ਤਰੰਦਾ ਨਾ ਗ੍ਰਹ ਦਰ ਦਰਖਤ ਆਪ ਆਸ ਕਰ ਉਹ ਕਹਿੰਦਾ ਬਿਹੰਦ ਸੂਈ ਏਕ ਤੂਈ ਪਰਮਾਤਮਾ ਤੂੰ ਸਭ ਕੁਝ ਦੇਣ ਵਾਲਾ ਸਾਹਿਬ ਗੁਰੂ ਅੰਗਦ ਸਾਹਿਬ ਨੇ ਜਿਹੜਾ ਸ਼ਬਦ ਕਿਹਾ ਮੈਂ ਜ਼ਰੂਰ ਅਰਜ ਕਰਨੀ ਚਾਹੁੰਦਾ ਤ੍ਰੇ ਸਲੋਕਾਂ ਵਿੱਚੋਂ ਇੱਕ ਸ਼ਲੋਕ ਹੈ ਉੱਥੇ ਹਜ਼ੂਰ ਨੇ ਕਿਹਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸੀ ਹੈ ਅਰਜ ਕਰ ਰਿਹਾ ਹਰ ਥਾਂ ਤੇ ਉਸ ਪਰਮਾਤਮਾ ਨੇ ਕੋਈ ਨਾ ਕੋਈ ਵਿਧ ਬਣਾਈ ਹੈ ਐਵੇਂ ਭੁਲੇਖੇ ਵਿੱਚ ਪੈ ਜਾਂਦੇ ਹਾਂ ਅਸੀਂ ਪੁੱਤਰਾਂ ਨੂੰ ਦਿੰਦੇ ਹਾਂ ਅਸੀਂ ਧੀਆਂ ਨੂੰ ਦਿੰਦੇ ਹਾਂ ਅਸੀਂ ਨਾ ਹੁੰਦੇ ਤੁਹਾਡੇ ਘਰ ਦੇ ਜੀਆਂ ਦਾ ਕਿਵੇਂ ਚੱਲਦਾ ਗੁਰੂ ਅਰਜਨ ਸਾਹਿਬ ਨੇ ਗੱਲ ਮੁਕਾ ਦਿੱਤੀ ਕਹਿਣ ਲੱਗੇ ਜਨਨ ਪਿਤਾ ਲੋਕ ਸੁੱਤ ਬੰਤਾ ਕੋਈ ਨਾ ਕਿਸ ਕੀ ਧਰਿਆ ਅਗਲੀ ਤੋਕੀ ਕਹਿਣ ਲੱਗੇ ਸਿਰ ਸਿਰ ਰਿਜਕ ਸੰਭਾਏ ਠਾਕੁਰ ਕਾਹੇ ਮਨ ਭਉ ਕਰਿਆ ਕਿਉਂ ਐਵੇਂ ਤਰਲੇ ਲਈ ਜਾਣਾ ਡਰੀ ਜਾਣਾ ਜਿਸ ਰੱਬ ਨੇ ਪੁੱਤਰ ਧੀਆਂ ਦਿੱਤੇ ਨੇ ਰੋਟੀ ਵੀ ਦਏਗਾ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ ਸਮਰੱਥ ਰਾਮਦਾਸ ਸ਼ਿਵਾ ਜੀ ਦੇ ਗੁਰੂ ਨੇ ਤੇ ਸ਼ਿਵਾ ਜੀ ਨੇ ਬਹੁਤ ਵੱਡਾ ਇੱਕ ਕਿਲਾ ਬਣਾਇਆ ਸਮਰੱਥ ਰਾਮਦਾਸ ਗਏ ਤੇ ਸ਼ਿਵਾ ਜੀ ਨੇ ਸ਼ਬਦ ਵਰਤੇ ਕਹਿਣ ਲੱਗਾ ਦੇਖੋ ਜੀ ਸ਼ਿਵਾ ਜੀ ਦੇ ਸ਼ਬਦ ਸਨ ਇਸ ਕਿਲੇ ਨੂੰ ਮੈਂ ਇੰਨੇ ਦਿਨ ਲਾਏ ਨੇ ਬਣਾਉਂਦਿਆਂ ਇੰਨਾ ਸਮਾਂ ਲੱਗਾ ਬਣਾਉਂਦਿਆਂ ਤੇ ਇੰਨੇ ਲੋਕਾਂ ਦੀ ਰੋਟੀ ਚੱਲੀ ਇੰਨੇ ਸਾਲ ਜੇ ਮੈਂ ਕਿਲਾ ਬਣਾਇਆ ਤੇ ਮਜ਼ਦੂਰ ਆਏ ਮਿਸਤਰੀ ਆਏ ਕਾਰੀਗਰ ਆਏ ਸਮਰੱਥ ਰਾਮਦਾਸ ਤੁਰੇ ਜਾਂਦੇ ਸਨ ਦੇਖਿਆ ਵੀ ਇਹ ਬੰਦਾ ਇਹ ਤਾਂ ਨੀ ਸੋਚਦਾ ਪਿਆ ਵੀ ਮੈਂ ਜੇ ਕਿਲਾ ਨਾ ਬਣਾਉਂਦਾ ਤੇ ਮਜ਼ਦੂਰਾਂ ਨੂੰ ਰੋਟੀ ਨਹੀਂ ਸੀ ਮਿਲਣੀ। ਉੱਥੇ ਉਹ ਲਿਖਦੇ ਨੇ ਵਿਦਵਾਨ ਕਿ ਸਮਰੱਥ ਰਾਮਦਾਸ ਜੀ ਨੇ ਕਿਹਾ, ਕਹਿਣ ਲੱਗੇ ਸ਼ਿਵਾ ਜੀ ਨੂੰ, ਕਿਆ ਸਾਹਮਣੇ ਪੱਥਰ ਪਿਆ ਇਹਨੂੰ ਤੋੜੇ ਨਾ। ਕਹਿੰਦੇ ਜਦੋਂ ਪੱਥਰ ਤੇ ਪੱਥਰ ਮਾਰ ਕੇ ਪੱਥਰ ਤੋੜਿਆ ਤੇ ਉਹਦੇ ਵਿੱਚੋਂ ਨਿੱਕਾ ਜਿਹਾ ਕੀੜਾ ਮਿਲਿਆ। ਤੇ ਸਮਰੱਥ ਰਾਮਦਾਸ ਕਹਿਣ ਲੱਗੇ ਸ਼ਿਵਾ ਜੀ ਨੂੰ ਕਿ ਚੱਲ ਮਜ਼ਦੂਰਾਂ ਨੂੰ ਪੱਥਰ ਲਾਉਣ ਵਾਲਿਆਂ ਨੂੰ ਤਾਂ ਰੋਟੀ ਤੂੰ ਦਿੱਤੀ, ਤੇ ਜਿਹੜਾ ਪੱਥਰਾਂ ਵਿੱਚ ਕੀੜੇ ਪਾਲਦਾ ਪਿਆ, ਜਿਹੜਾ ਪੱਥਰ ਵਿੱਚ ਕੀੜਾ ਤੁਰਿਆ ਫਿਰਦਾ, ਇਹਨੂੰ ਰੋਟੀ ਕੌਣ ਦਿੰਦਾ ਪਿਆ? ਇਹਦਾ ਰਿਜ਼ਕ ਕੌਣ ਹੈ? ਹਜ਼ੂਰ ਕਹਿੰਦੇ ਨੇ ਅੰਦਰ ਦੀ ਭੁਲੇਖੇ ਨੂੰ ਬਾਹਰ ਕੱਢ ਦੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਸਿਛ ਹੀ ਹੈ ਕਰਤੇ ਕੀ ਦਾਤ ਸਵਾਈ ਰਾਮ। ਨਾਨਕ ਚਿੰਤਾ ਮਤ ਕਰੋ, ਚਿੰਤਾ ਪਿਛੀ ਜੇ ਚੱਲ ਮੈਂ ਜੰਤ ਉਪਾਇਨ ਤਿੰਨਾ ਪੀ ਰੋਜੀ ਦੇ। ਪਾਣੀ ਵਿੱਚ ਪੈਦਾ ਕੀਤੇ ਹੋਏ ਜੀਵਾਂ ਨੂੰ ਰੋਜੀ ਨਹੀਂ ਦਿੰਦਾ? ਕਹਿਣ ਲੱਗੇ ਉੱਥੇ ਹੱਥ ਨਾ ਚੱਲੀ, ਕਿਹੜਾ ਪਾਣੀ ਵਿੱਚ ਹੱਟੀ ਪਾ ਕੇ ਬੈਠਾ ਜੀ, ਨਾ ਉਹ ਕਿਰਚ ਕਰੇ। ਕਦੀ ਕਿਸੇ ਨੂੰ ਉੱਥੇ ਹਲਵਾਂ ਦੇ ਅੱਗੇ ਦੇਖਿਆ ਪਾਣੀ ਵਿੱਚ? ਉੱਥੇ ਹੱਥ ਨਾ ਚੱਲੀ, ਨਾ ਉਹ ਕਿਰਚ ਕਰੇ, ਸੌਦਾ ਮੂਲ ਨਾ ਹੋਵੇ, ਨਾ ਉਹ ਲੈ ਨਾ ਦੇ। ਉੱਥੇ ਤਾਂ ਵਪਾਰੀ ਵੀ ਕੋਈ ਨੀ ਬੈਠੇ, ਨਾ ਕੋਈ ਲੈਣ ਦੇ ਨੂੰ ਉਧਾਰਾ ਵੀ ਕੋਈ ਨੀ ਦਿੰਦਾ ਰਹਿੰਦਾ। ਸੌਦਾ ਮੂਲ ਨਾ ਹੋਵੇ, ਨਾ ਕੋ ਲੈ ਨਾ ਦੇ, ਜੀਆਂ ਕਾ ਆਹਾਰ ਜੀਓ, ਖਾਣਾ ਇਹੋ ਕਰੇ, ਵਿੱਚ ਉਪਾਏ ਸਾਇਰਾਂ ਤਿੰਨਾ ਪਿਸਾਰ ਕਰੇ। ਕਹਿਣ ਲੱਗੇ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਿਸ ਪਰਮਾਤਮਾ ਨੇ ਜਿਸ ਵਾਹਿਗੁਰੂ ਨੇ ਪੈਦਾ ਕੀਤਾ ਉਹਦੇ ਤੇ ਭਰੋਸਾ ਕਰੀ, ਉਹਦੀ ਦਾਤ ਜਿਹੜੀ ਉਹ ਸਵਾਈ ਰਹਿੰਦੀ। ਹੁਣ ਅਗਲੀ ਤੋਕੇ ਦਾਤ ਸਵਾਈ, ਸਵਾਈ ਦਰ ਤੇ ਬਹੁਤ ਜ਼ਿਆਦਾ ਨਿਖੁੱਟ ਨਾ ਜਾਈ, ਉਹਨੇ ਕਦੀ ਨਿਖੁੱਟਣਾ ਨੀ, ਖਤਮ ਨੀ ਹੋਣਾ। ਅੰਤਰ ਜਾਮੀ ਪਾਇਆ, ਅੰਦਰ ਦੀਆਂ ਜਾਣਨ ਵਾਲਾ ਪਰਮਾਤਮਾ ਹਜ਼ੂਰ ਕਿੰਨ ਨੂੰ ਮੇਰ ਕਰਕੇ ਮਿਲ ਗਏ। ਕੋਟ ਵਿਘਨ ਸਗਲੇ ਉਠ ਨਾਥੇ, ਜਦੋਂ ਕਾਰਜ ਰਾਸ ਕਰਨ ਤੇ ਆਉਂਦਾ ਨਾ ਗੁਰਮੁਖੋ, ਉਦੋਂ ਕਰੋੜਾਂ ਵਿਘਨ ਜਿਹੜੇ ਨੇ ਖੇਣ ਦੇ ਵਿੱਚ ਭੱਜ ਜਾਂਦੇ। ਮੈਂ ਨਾ ਉਹਦੀ ਖੇਡ ਕਹਿਤੀ ਹੈ ਕਿ ਜਦੋਂ ਅਸੀਂ ਕਈ ਵਾਰੀ ਕਹਿੰਦੇ ਹਾਂ ਕੰਮ ਨੂੰ ਹੱਥ ਪਾਉਂਦੇ ਹਾਂ ਜੇ ਸ਼ੇਰੇ ਨਹੀਂ ਚੜ੍ਹਦਾ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਯਕੀਨ ਕਰੀ, ਇੱਕ ਬੰਦਾ ਰੁਕਾਵਟ ਪਾਵੇ ਦੋ ਪਾਉਣ ਤੂੰ ਡਰੀ ਜਾਂਦਾ। ਕੋਟ ਵਿਘਨ ਕਰੋੜਾਂ ਬੰਦੇ ਤੇਰੇ ਰਸਤੇ ਵਿੱਚ ਰੋੜਾ ਬਣ ਜਾਣ, ਜੇ ਪਰਮਾਤਮਾ ਕੰਮ ਸਿਰੇ ਚਾੜਨ ਤੇ ਆਵੇ ਤੇ ਕਰੋੜਾਂ ਵਿਘਨ ਵੀ ਖੇਲ ਵਿੱਚ ਉਡਾ ਦੇਣ। ਕੋਟ ਵਿਘਨ ਨਾਥੇ ਸਗਲੇ ਉੱਠ ਨਾਥੇ, ਕਰੋੜਾਂ ਵਿਘਨ ਜਿਹੜੇ ਸਨ ਸਾਰੇ ਉੱਠ ਨਾਥੇ ਚਲੇ ਗਏ। ਦੁੱਖ ਨਾ ਨੇੜੇ ਆਇਆ, ਉਹਦੇ ਨੇੜੇ ਦੁੱਖ ਕਦੀ ਨੀ ਆਉਂਦਾ। ਸ਼ਾਂਤ ਮਾਲਕ ਮੇਰ ਕਰੇ, ਉਹਦੇ ਹਿਰਦੇ ਨੂੰ ਸ਼ਾਂਤੀ ਆ ਜਾਂਦੀ। ਸਹਿਜ ਉਹਨੂੰ ਪੂਰਨ ਟਿਕਾ ਮਿਲਦਾ। ਸਹਿਜ ਦਾ ਅਰਥ ਮਨ ਦੀ ਇਕਾਗਰਤਾ ਨਹੀਂ। ਹੁਣ ਕਈ ਵਾਰੀ ਅਸੀਂ ਇਹਦੇ ਅਰਥ ਕਰਦੇ ਹਾਂ ਨਾ, ਸਹਿਜ ਦਾ ਅਰਥ ਹੁੰਦਾ ਜੀ ਮਨ ਦੀ ਇਕਾਗਰਤਾ। ਹੁਣ ਮਨ ਦੀ ਇਕਾਗਰਤਾ ਕਈ ਵਾਰੀ, ਹੁਣ ਕਥਾ ਕੀਰਤਨ ਸੁਣਨੇ ਆ, ਬਾਣੀ ਪੜ੍ਹਨੇ, ਇੱਕ ਖਿਨਾਈ ਬਾਹਰ ਨਿਕਲ ਕੇ ਪਰਤ ਕੇ ਉਹੀ ਰੋਣਾ, ਉਹੀ ਝੋਰਾ, ਉਹੀ ਹਾਏ ਮਰ ਗਏ, ਹਾਏ ਲੁੱਟੇ ਗਏ। ਸਹਿਜ ਦਾ ਅਰਥ ਇੱਕ ਘੜੀ ਦੀ ਇਕਾਗਰਤਾ ਨਹੀਂ। ਸਹਿਜ ਦਾ ਅਰਥ ਹੈ ਕਿ ਉਹ ਪਰਮ ਅਵਸਥਾ ਇੱਕ ਵਾਰੀ ਆ ਜਾਏ ਤੇ ਪਰਤ ਕੇ ਜਾਏ ਨਾ। ਕਿਹੜੀ ਅਵਸਥਾ? ਜਿਹਨੂੰ ਸਾਹਿਬ ਕਹਿੰਦੇ ਨੇ ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਣ ਆਕਾਸ਼, ਕਿੱਥਾ ਓਂਗ ਨਾ ਭੋਕੈ ਅੰਮ੍ਰਿਤ ਨਾਮ ਸੁਖ ਵਾਸ। ਸਹਿਜ ਦਰਥੇ ਉੱਥੇ ਦੁੱਖ ਨਹੀਂ, ਉੱਥੇ ਨੀਂਦ ਨਹੀਂ, ਉੱਥੇ ਭੁੱਖ ਨਹੀਂ। ਹਰ ਅੰਮ੍ਰਿਤ ਨਾਮ ਸੁਖਵਾਸ, ਨਾਨਕ ਦੁੱਖ ਸੁਖ ਵਿਆਪਕ ਨਹੀਂ। ਜਿੱਥੇ ਆਤਮ ਰਾਮ ਪ੍ਰਗਾਸ਼ ਹੋਵੇ ਸਹਿ। ਕਿਹੜੀ ਅਵਸਥਾ? ਜਿਹਨੂੰ ਸਾਹਿਬ ਨੇ ਬਾਣੀ ਵਿੱਚ ਕਿਹਾ ਜਿਹਨੂੰ ਸੁਖ ਤੇ ਦੁੱਖ ਸਪਰਸ਼ ਨਾ ਕਰੇ, ਜਿਹਨੂੰ ਚਿੰਤਾ ਤੇ ਝੋਰਾ ਨਾ ਕਲਪਾਏ। ਹਜ਼ੂਰ ਕਹਿਣ ਲੱਗੇ ਸ਼ਾਂਤ ਸਹਿਜ। ਹੁਣ ਅਗਲੀ ਤੋਕੇ ਆਨੰਦ ਘਨੇਰੇ, ਉਹਦੇ ਕੋਲ ਆਨੰਦ ਵੀ ਹੈ। ਪਿਛਲੇ ਬਿੰਦੀ ਮੈਂ ਇੱਕ ਵਾਰੀ ਪਿਛਲੇ ਸਾਲ ਅਰਜ਼ ਕਰਕੇ ਗਿਆ ਸਾਂ, ਆਨੰਦ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਪੜ੍ਹਨੇ ਸਰਲੇਖ ਆਨੰਦ। ਆਨੰਦ ਸ਼ਬਦ ਬੜੀ ਵਾਰੀ ਆਇਆ ਤੇ ਆਨੰਦ ਦੇ ਸਰਲੇਖ ਥੱਲੇ ਰਾਮਕਲੀ ਰਾਗ ਦੇ 917 ਅੰਕ ਤੇ ਬਾਣੀ ਸ਼ੁਰੂ ਹੁੰਦੀ ਹੈ। ਉਹਦੇ ਵਿੱਚ ਤਿੰਨ ਸ਼ਬਦ ਆਉਂਦੇ ਨੇ ਬੜੀ ਵਾਰੀ। ਇੱਕ ਤਾਂ ਪਹਿਲੀ ਆਉਂਦਾ ਹੈ ਆਨੰਦ ਭਇਆ ਮੇਰੀ ਮਾਏ, ਭਏ ਭਇਆ ਆਨੰਦ ਭਇਆ। ਇੱਕ ਸ਼ਬਦ ਆਉਂਦਾ ਆਨੰਦ ਜਾਣਿਆ, ਤੇ ਤੀਜਾ ਸ਼ਬਦ ਆਉਂਦਾ ਅਨੰਦ ਸੁਣੋ। ਹੁਣ ਭਇਆ ਜਾਣਿਆ ਤੇ ਸੁਣੋ ਅਸੀਂ ਪੜ੍ਹਦੇ ਹਾਂ ਨਾ ਆਨੰਦ ਭਇਆ ਮੇਰੀ ਮਾਏ, ਦੂਜਾ ਸ਼ਬਦ ਆਉਂਦਾ ਹੈ ਆਨੰਦ ਗੁਰੂ ਤੇ ਜਾਣਿਆ, ਤੇ ਅਖੀਰ ਵਾਲੀ ਪੌੜੀ ਅਸੀਂ ਪੜ੍ਹਦੇ ਹਾਂ ਅਨੰਦ ਸੁਣੋ ਬਦ ਭਾਗੀ ਉਹ ਸਗਲ ਮਨੋਰਥ ਪੂਰੇ। ਹੁਣ ਇੱਕ ਸਵਾਲ ਉੱਠੇਗਾ ਵੀ ਆਨੰਦ ਭਇਆ, ਆਨੰਦ ਜਾਣਿਆ, ਅਨੰਦ ਸੁਣੋ, ਇਹਦੇ ਆਨੰਦ ਦੇ ਅਰਥ ਕੀ? ਅਸੀਂ ਆਮ ਤੌਰ ਤੇ ਕਹਿੰਦੇ ਹਾਂ ਵੀ ਬਸ ਆਨੰਦ ਦੇ ਅਰਥ ਇਹਨੇ ਸਤਿਗੁਰੂ ਮਿਲਿਆ ਆਨੰਦ ਜੀ। ਹੁਣ ਆਪਾਂ ਤਾਂ ਜਦੋਂ ਕਿਤੇ ਪ੍ਰਸ਼ਾਦਾ ਪਾਣੀ ਵੀ ਛਕਦੇ ਹੋਈਏ ਤੇ ਨਾ ਲੈਣਾ ਹੋਵੇ ਤੇ ਕਹਿੰਦੇ ਬਸ ਜੀ ਆਨੰਦ, ਕਿਰਪਾ ਆਨੰਦ। ਹੁਣ ਆਨੰਦ ਦੇ ਅਰਥ ਕੀ ਨੇ? ਆਨੰਦ ਦਾ ਅਰਥ ਦੋ ਘੜੀਆਂ ਸ਼ਬਦ ਵਰਤਣ ਲਈ ਨਹੀਂ, ਮੇਰੇ ਸਤਿਗੁਰੂ ਨੇ ਆਨੰਦ ਦੇ ਅਰਥ ਦੋ ਤਿੰਨ ਤੁਕਾਂ ਵਿੱਚ ਕੀਤੇ ਨੇ, ਆਨੰਦ ਸਾਹਿਬ ਵਿੱਚ ਕੀਤੇ। ਆਨੰਦ ਸਾਹਿਬ ਵਿੱਚ ਆਨੰਦ ਦੀ ਪਰਿਭਾਸ਼ਾ ਦਿੱਤੀ, ਜਿਹੜਾ ਜਾਣਿਆ ਜਾਂਦਾ, ਜਿਹੜਾ ਪਾਇਆ ਹੈ, ਜਿਹੜਾ ਸੁਣੋ, ਉਹ ਕਿਹੜਾ ਆਨੰਦ ਹੈ ਜੀ? ਉਹ ਦੋ ਤੁਕਾਂ ਨੇ ਕਿ ਕਰ ਕਿਰਪਾ ਕਿਲ ਵਿਖ ਕਤੇ ਆਨੰਦ ਕੀ। ਕਰ ਕਿਰਪਾ ਜਿਹਦੇ ਤੇ ਮਾਲਕ ਕਿਰਪਾ ਕਰਦੇ, ਕਿਲ ਵਿਖ ਕਟੇ ਉਹਨਾਂ ਦੇ ਅੰਦਰ ਦੇ ਕਰੋੜਾਂ ਜਨਮਾਂ ਦੇ ਪਾਪ ਕੱਟਦੇ, ਗਿਆਨ ਅੰਜਨ ਸਾਰਿਆਂ ਉਹਨਾਂ ਦੇ ਆਤਮਕ ਜੀਵਨ ਅੰਦਰ ਵਾਲੇ ਨੇਤਰ ਨੂੰ ਗਿਆਨ ਦਾ ਸੁਰਮਾ ਪਾਲੇ। ਕਰ ਕਿਰਪਾ ਕਿਲ ਵੀ ਕੱਟੇ ਗਿਆਨ ਅੰਜਨ ਸਾਰਿਆਂ ਅੰਦਰੋਂ ਜਿਨਕਾ ਮੋਹ ਟੁੱਟਾ, ਜਿਨ੍ਹਾਂ ਬੰਦਿਆਂ ਦੇ ਅੰਦਰੋਂ ਮੋਹ ਦੀਆਂ ਤੰਦਾਂ ਟੁੱਟ ਜਾਣ। ਹੁਣ ਜੇ ਮੋਹ ਵਿੱਚ ਫਸੇ, ਮੋਹ ਵਿੱਚ ਫਸੀ ਹੋਈ ਹਰ ਆਉਂਦੀ ਹੋਈ ਚੀਜ਼ ਸੁੱਖ ਦਿੰਦੀ ਏ ਤੇ ਜਾਂਦੀ ਦੁੱਖ ਦਿੰਦੀ ਏ। ਜਿਹੜੀ ਆਉਂਦਿਆਂ ਸੁੱਖ ਦੇ, ਜਾਂਦਿਆਂ ਦੁੱਖ ਦੇ, ਉਹ ਆਨੰਦ ਨਹੀਂ ਹੋ ਸਕਦਾ, ਉਹ ਆਨੰਦ ਨਹੀਂ। ਸਤਿਗੁਰੂ ਨੇ ਤਾਂ ਹੀ ਬਾਣੀ ਵਿੱਚ ਕਿਹਾ, ਬਾਬੇ ਰਵਿਦਾਸ ਨੇ ਕਹਿਣ ਲੱਗੇ, ਜਬ ਕੁਛ ਪਾਵਤ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲੱਗਦਾ ਹੈ ਆਨੰਦ ਥੋੜਾ। ਕਰ ਕਿਰਪਾ ਕਿਲ ਵਿਖ ਕੱਤੇ ਗਿਆਨ ਅੰਜਨ ਸਾਰਿਆਂ ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚਾ ਸਵਾਰਿਆ, ਉਹਨਾਂ ਦੇ ਸ਼ਬਦ ਨੂੰ ਰੱਬ ਨੇ ਸਵਾਰ ਦਿੱਤਾ। ਕਹਿੰਦਾ ਨਾਨਕ ਇਹੋ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ। ਕਿਵੇਂ ਆਹ ਅਸਲ ਵਿੱਚ ਆਨੰਦ ਹੈ। ਹੁਣ ਕੀ ਗੱਲ ਗਈ ਤਰ ਸੱਚੇ ਪਿਤਾ, ਉਹਨਾਂ ਦੇ ਜ਼ਿੰਦਗੀ ਵਿੱਚ ਕਦੀ ਆਨੰਦ ਨੂੰ ਤੱਕੋ। ਮੈਂ ਕਹਿੰਦਾ ਬਾਬਾ ਜੀ ਕਿਤੇ ਰਹਿਮਤ ਕਰਕੇ ਕਿਣਕਾਂ ਮਾਤਰ ਇਹੋ ਜਿਹਾ ਜੀਵਨ ਦੇ ਦੇ, ਬਸ ਫਿਰ ਦੁਨੀਆਂ ਦੀ ਕੋਈ ਪਰਵਾਹ ਨਹੀਂ, ਕੋਈ ਚਿੰਤਾ, ਕੋਈ ਝੋਰਾ, ਕੋਈ ਦੁੱਖ, ਕੋਈ ਸੁੱਖ, ਕੋਈ ਕੁਛ ਨਹੀਂ। ਕਿੰਨਾ ਕੁ ਆਨੰਦ ਹੋਵੇਗਾ ਜੀ? ਅੱਲਾ ਯਾਰ ਖਾਂ ਜੋਗੀ ਨੇ ਉਰਦੂ ਵਿੱਚ ਇੱਕ ਨਜ਼ਮ ਲਿਖੀ, ਵੈਸੇ ਦੋ ਨੇ, ਇੱਕ ਗੰਜੇ ਸ਼ਹੀਦਾਂ ਤੇ ਇੱਕ ਸ਼ਹੀਦਾਂ ਨੇ ਵਫਾ। ਉਹਨੇ ਉੱਤੇ ਇੱਕ ਸ਼ਬਦ ਲਿਖਿਆ, ਉਹ ਕਹਿੰਦਾ ਆਨੰਦ ਕੀ ਹੁੰਦਾ? ਕਹਿੰਦਾ ਕਦੇ ਤੱਕੋ ਪੁੱਤਰ, ਉਹਨਾਂ ਦੇ ਦੋ ਜਿਹੜੇ ਨੇ ਵਿਛੜ ਚੁੱਕੇ ਨੇ, ਮਾਂ ਵਿਛੜ ਗਈ ਹੈ, ਮਹੱਲ ਜਿਹੜੇ ਉਹਨਾਂ ਦੇ ਉਹ ਵਿਛੜ ਗਏ ਨੇ, ਪਰ ਕਹਿੰਦੇ ਨੇ ਅੱਜ ਇਹ ਵੀ ਪਤਾ ਕਿ ਸਵੇਰੇ ਰਣ ਤੱਪੇ ਵਿੱਚ ਮੇਰੇ ਦੋ ਪੁੱਤਰਾਂ ਨੇ ਜੂਝ ਕੇ ਮੇਰੀਆਂ ਅੱਖਾਂ ਸਾਹਮਣੇ ਸ਼ਹੀਦ ਹੋਣਾ। ਉਹਨੇ ਜਿਹੜੇ ਸ਼ਬਦ ਵਰਤੇ ਨੇ, ਉਹ ਕਹਿੰਦਾ ਅੱਜ ਦੀ ਰਾਤ ਤੱਕੋ ਕਲਗੀ ਵਾਲੇ ਚੌਂਕੜਾਂ ਮਾਰ ਕੇ ਬੈਠੇ ਨੇ, ਕਹਿੰਦੇ ਨੇ ਉਹਨਾਂ ਦਾ ਥੋੜੀ ਜੀ ਗਰਦਨ ਝੁਕੀ ਹੈ। ਜਦੋਂ ਕਿਤੇ ਨਾਮ ਅਭਿਆਸ ਕੋਈ ਕਰਦਾ ਹੈ ਨਾ ਭਜਨ ਬੰਦਗੀ ਵਾਲਾ, ਕਿ ਕਈ ਵਾਰੀ ਕਹਿੰਦੇ ਆ ਲਓ ਜੀ ਇਹ ਕਿਵੇਂ, ਦੇਖੋ ਜਿਤਨੀ ਦੇਰ ਤੱਕ ਬੰਦਾ ਆਸਣ ਨੂੰ ਬੰਨ ਕੇ ਨਹੀਂ ਬਹਿੰਦਾ ਇਕਾਗਰਤਾ ਨੂੰ, ਉਨੀ ਦੇਰ ਤੱਕ ਗੱਲ ਨਹੀਂ ਬਣਦੀ। ਵੈਸੇ ਰੱਬ ਮਿਹਰ ਕਰੇ ਜਦੋਂ ਅੰਦਰ ਟਿਕ ਜਾ ਫਿਰ ਚੱਲਦਿਆਂ ਫਿਰਦਿਆਂ ਵੀ ਖੇਡ ਬਣ ਜਾਂਦੀ। ਕਈ ਵਾਰੀ ਸਾਡੇ ਸੱਜਣ ਕਹਿੰਦੇ ਨੇ ਲਓ ਜੀ ਇਹ ਚੌਂਕੜਾ ਮਾਰ ਕੇ ਰੀੜ ਦੀ ਹੱਡੀ ਸਿੱਧੀ ਕਰਕੇ ਇਕਾਗਰਤਾ ਨਾਲ ਜਪਣ ਨਾਲ ਇਹਦੇ ਨਾਲ ਕੀ। ਮੈਂ ਕਹਿੰਦਾ ਜਦੋਂ ਕਿਤੇ ਫੌਜੀ ਨੂੰ ਸਿਪਾਹੀ ਨੂੰ ਗੋਲੀ ਚਲਾਉਣ ਦੀ ਜਾਚ ਸਿਖਾਉਂਦੇ ਨੇ ਨਾ, ਉਦੋਂ ਇਹਨੂੰ ਇੱਕ ਗੱਲ ਕਹਿੰਦੇ ਨੇ ਜ਼ਮੀਨ ਤੇ ਉਹ ਲੇਟਦਾ ਹੈ ਤੇ ਉਹ ਫੌਜੀ ਕਹਿੰਦੇ ਹੁੰਦੇ ਨੇ ਕਿ ਇੱਕ ਗੱਲ ਚੇਤੇ ਰੱਖੀ, ਸਾਹਮਣੇ ਜਿਹੜੀ ਨੋਖ ਦਿਸਦੀ ਉਹ ਫੋਰ ਸਾਈਡ ਕੀ ਨੋਖ ਹਿੰਦੀ ਵਿੱਚ ਉਹ ਦੱਸਦੇ ਹੁੰਦੇ ਸਨ, ਬੈਕ ਸਾਈਡ ਕਾ ਯੂ, ਇਹਦੇ ਵਿੱਚੋਂ ਵਿੱਚ ਤਾਕਤ। ਇੱਕ ਗੱਲ ਕਹਿੰਦੇ ਸਨ, ਜਦੋਂ ਤੂੰ ਗੋਲੀ ਚਲਾਉਣੀ ਹੈ ਆਪਣੇ ਸਾਹ ਦੀ ਰੋਕ ਲਈ, ਕਿਉਂਕਿ ਤੇਰਾ ਸਵਾਸ ਵੀ ਕਈ ਵਾਰੀ ਹਰਕਤ ਤੇਰੇ ਸਰੀਰ ਨੂੰ ਦਿੰਦਾ, ਇੱਕ ਸਵਾਸ ਦੀ ਹਰਕਤ ਨਾਲ ਵੀ ਗੋਲੀ ਨਿਸ਼ਾਨੇ ਤੋਂ ਉੱਕ ਸਕਦੀ ਹੈ। ਹੁਣ ਜਦੋਂ ਬੰਦਾ ਗੋਲੀ ਚਲਾਉਂਦਾ ਫੌਜੀ, ਉਹ ਇੰਨੀ ਇਕਾਗਰਤਾ ਹੁੰਦਾ ਵੀ ਆਪਣੇ ਸਾਹ ਨੂੰ ਵੀ ਰੋਕਦਾ ਹੈ, ਤੇ ਜਿੱਦਣ ਉਹ ਰੰਗਰੂਟ ਤੋਂ ਬਾਅਦ ਚੰਗੀ ਤਰ੍ਹਾਂ ਸਿੱਖ ਜਾਂਦਾ ਨਾ, ਫਿਰ ਉਹ ਸਾਹਮਣੇ ਦੌੜਦਾ ਹੋਇਆ ਵੀ ਘੋੜੇ ਤੇ ਚੜਿਆ ਨਿਸ਼ਾਨਾ ਲਾ ਕੇ ਗੋਲੀ ਨਾਲ ਉੱਡਦੇ ਪੰਛੀ ਫੁੱਲ ਦਿੰਦਾ। ਪਰ ਇਹ ਗੱਲ ਚੇਤੇ ਰੱਖੀਏ, ਉਹਨੇ ਪਹਿਲਾਂ ਅਭਿਆਸ ਕੀਤਾ ਇਕਾਗਰਤਾ ਨਾਲ, ਅਭਿਆਸ ਤੋਂ ਬਿਨਾਂ ਚੱਲਦੇ ਕੋਈ ਨਿਸ਼ਾਨੇ ਨਹੀਂ ਲੱਗਦੇ। ਤੇ ਸੱਚ ਜਾਣੀ ਉਹ ਗੁਰੂ ਕੇ ਸਿੱਖਾਂ ਇਹਨੂੰ ਕਰਮ ਕਾਰਨ ਨਾ ਸਮਝੀ ਅਭਿਆਸ ਤੋਂ ਬਿਨਾਂ ਚੱਲਦਿਆਂ ਫਿਰਦਿਆਂ ਕਦੇ ਨਾਮ ਨਹੀਂ ਜਪਿਆ ਜਾਂਦਾ ਪਹਿਲਾਂ ਅਭਿਆਸ ਚਾਹੀਦਾ ਉੱਥੇ ਦੇਖੋ ਹਜ਼ੂਰ ਨੇ ਮਿਹਰ ਕੀਤੀ ਕਹਿਣ ਲੱਗੇ ਗੁਰੂ ਕਲਗੀਧਰ ਬੈਠੇ ਨੇ ਉਹ ਅਦੀਬ ਲਿਖਦਾ ਕਿ ਸਤਿਗੁਰੂ ਕਲਗੀਧਰ ਰੱਬ ਦਾ ਸ਼ੁਕਰ ਕਿਵੇਂ ਕਰਦੇ ਆਨੰਦ ਕੀ ਉਹ ਕਹਿੰਦਾ ਜਬ ਡੇਢ ਗੜੀ ਰਾਤ ਗੁਜ਼ਰੀ ਜ਼ਿਕਰੇ ਖੁਦਾ ਮੇਂ ਖੈਮੇ ਸੇ ਨਿਕਲ ਆਏ ਸਰਕਾਰ ਹਵਾ ਮੇਂ ਕਦਮੋਂ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆ ਮੇਂ ਬੋਲੇ ਐ ਖੁਦਾਵੰਦ ਖੁਸ਼ ਹੂੰ ਤੇਰੀ ਰਜ਼ਾ ਮੇਂ ਕਰਤਾਰ ਸੇ ਕਹਿਤੇ ਥੇ ਗੋਇਆ ਰੂਬਰੂ ਹੋ ਕਰ ਕੱਲ ਜਾਊਂਗਾ ਮੈਂ ਚਮਕੌਰ ਸੇ ਸੁਰਖਰੂ ਹੋ ਕਰ ਮੈਂ ਤੇਰਾ ਕੂ ਮੇਰੇ ਬੱਚੇ ਵੀ ਤੇਰੇ ਹੈ ਮੌਲਾ ਕਹਿਣ ਲੱਗੇ ਮੇਰੇ ਦਾਤਾ ਦੇਖ ਆਨੰਦ ਕੀ ਹੁੰਦਾ ਮੈਂ ਤੇਰਾ ਹੂੰ ਮੇਰੇ ਬੱਚੇ ਵੀ ਤੇਰੇ ਹੈ ਮੌਲਾ ਹੇ ਤੇਰੇ ਹੈ ਤੇਰੇ ਰਹੇਂਗੇ ਤੇਰੇ ਦਾਤਾ ਜਿਸ ਹਾਲ ਮੇ ਰੱਖੇ ਵਹੀ ਹਾਲ ਹੈ ਅੱਛਾ ਜੁਜ ਸ਼ੁਕਰ ਕੇ ਆਨੇ ਕਾ ਜ਼ੁਬਾਨ ਪਰ ਨਹੀਂ ਸ਼ਿਕਵਾ ਇਹ ਵੀ ਅਸਲ ਵਿੱਚ ਆਨੰਦ ਕਿ ਮੈਂ ਸ਼ੁਕਰ ਕਰਾਂਗਾ ਸ਼ਿਕਵੇ ਨਹੀਂ ਹਜ਼ੂਰ ਨੇ ਸ਼ਬਦ ਵਰਤੇ ਨੇ ਸਾਂਤ ਸ਼ਾਂਤ ਸਹਿਜ ਆਨੰਦ ਕਨੇਰੇ ਬਿਨਸੀ ਭੂਖ ਸਬਾਈ ਸਾਰੀਆਂ ਭੁੱਖਾਂ ਚੱਲੀਆਂ ਗਈਆਂ ਨਾਨਕ ਗੁਣ ਗਾਵੇ ਸਵਾਮੀ ਕੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਸੀ ਉਸ ਸਵਾਮੀ ਦੇ ਗੁਣ ਗਾਉਂਦੇ ਆ ਕਿਹਦੇ ਜੀ ਅਚਰਜ ਜਿਸ ਵਡਿਆਈ ਜਿਹਦੀ ਵਡਿਆਈ ਬੜੀ ਹੈਰਾਨ ਕਰਨ ਵਾਲੀ ਅਚਰਜ ਅਗਲਾ ਪਦਾ ਹੈ ਜਿਸ ਕਾ ਕਾਰਜ ਤਿੰਨੀ ਕਿਹਾ ਜਿਹਦਾ ਕੰਮ ਸੀ ਉਹਨੇ ਕਿਰਪਾ ਕਰਕੇ ਸੰਪੂਰਨ ਕੀਤਾ ਬੰਦਾ ਨਾ ਕਿਤੇ ਸਮਝ ਲੈ ਮੈਂ ਕੀਤਾ ਮਾਨਸ ਕਿਹਾ ਵਿਚਾਰਾ ਰਾਮ ਬੰਦਾ ਉਹਦੇ ਸਾਹਮਣੇ ਕੀ ਸਾਹਿਬ ਕਹਿਣ ਲੱਗੇ ਭਗਤ ਸੋਹਨ ਸੋਹਨ ਦਾ ਅਰਥ ਹੁੰਦਾ ਸ਼ੋਭਦੇ ਨੇ ਕਦੋਂ ਹਰ ਕੇ ਗੁਣ ਗਾਵੇ ਜਦੋਂ ਹਰੀ ਦੇ ਗੁਣ ਗਾਉਂਦੇ ਨੇ ਸਦਾ ਕਰੇ ਜੈਕਾਰਾ ਰਾਮ ਸਦਾ ਉਸ ਹਰੀ ਦੇ ਜਕਾਰੇ ਨੂੰ ਛੱਡਦੇ ਜਕਾਰੇ ਦਾ ਅਰਥ ਹੁੰਦਾ ਜੈ ਜੈਕਾਰ ਕਰਨੀ ਗੁਣ ਗਾਏ ਗੋਬਿੰਦ ਅਨੰਦ ਉਪਜੇ ਸਾਧ ਸੰਗਤ ਸੰਗ ਬਣੀ ਗੋਬਿੰਦ ਦੇ ਗੁਣ ਗਾਏ ਸਾਹਿਬ ਕਹਿੰਦੇ ਨੇ ਅੰਦਰ ਆਨੰਦ ਉਪਜਿਆ ਸਾਧ ਸੰਗਤ ਸੰਗ ਬਣੀ ਪਰਮਾਤਮਾ ਦੀ ਸੰਗਤ ਨਾਲ ਬਣ ਗਈ ਜਿਨ ਉਦਮ ਕੀਆ ਤਾਲ ਕੇਰਾ ਤਿਸਕੀ ਉਪਮਾ ਕਿਆ ਗਣੀ ਜਿਨ੍ਹੇ ਸਰੋਵਰ ਦਾ ਉਦਮ ਕੀਤਾ ਉਸ ਪਰਮਾਤਮਾ ਦੀ ਕੀ ਉਪਮਾ ਕਰਾਂ ਸਾਹਿਬ ਕਹਿਣ ਲੱਗੇ ਅਸਰ ਤੀਰਥ ਪੁੰਨ ਕਿਰਿਆ ਮਾਂ ਨਿਰਮਲ ਚਾਰਾਂ ਅਥਾਹ ਤੀਰਥਾਂ ਵਾਲੀਆਂ ਰਹਿਮਤਾਂ ਜਿਹੜੀਆਂ ਉੱਥੇ ਨੇ ਇੱਥੇ ਪ੍ਰਾਪਤ ਹੋ ਗਈਆਂ ਸਾਹਿਬ ਕਹਿਣ ਲੱਗੇ ਪਿਆਰੇ ਪਤਤ ਪਾਵਨ ਬਿਰਧ ਸਵਾਮੀ ਨਾਨਕ ਸ਼ਬਦ ਅਧਾਰਾ ਉਹਦਾ ਸੁਭਾਅ ਹੈ ਪਾਪੀਆਂ ਨੂੰ ਪਵਿੱਤਰ ਕਰਨਾ ਉਹਦਾ ਸੁਭਾਅ ਹੈ ਸ਼ਬਦ ਦਾ ਆਸਰਾ ਬਣਨਾ ਸ਼ਬਦ ਦਾ ਸਹਾਰਾ ਦੇਣਾ ਅਖੀਰਲਾ ਪਦ ਹੈ ਗੁਣ ਨਿਧਾਨ ਮੇਰਾ ਪ੍ਰਭ ਕਰਤਾ ਗੁਣਾਂ ਦਾ ਖਜ਼ਾਨਾ ਮੇਰਾ ਵਾਹਿਗੁਰੂ ਉਸਤਤ ਕੌਣ ਕਰੀਜੈ ਰਾਮ ਕਿਸੇ ਕੋਲ ਤਾਕਤ ਹੈ ਕਿ ਮੇਰੇ ਗੁਣਾਂ ਦੇ ਖਜ਼ਾਨੇ ਦੀ ਕੁਸ਼ਤ ਕਰ ਸਕੇ ਜੇ ਕੁਸ਼ਤ ਕਰਦਾ ਇਹਦਾ ਮਤਲਬ ਇਹ ਨਹੀਂ ਅੰਤ ਪਾਉਂਦਾ ਪਏ ਸਾਹਿਬ ਕਿਸੇ ਨੇ ਕੀਮਤ ਪਾਏ ਨਾ ਕਹਿਆ ਜਾਏ ਕਹਿਣਾ ਵਾਲੇ ਤੇਰੇ ਰਹਿ ਸੁਣਾਏ ਤੇਰੀ ਕਿੰਨੇ ਉਸਤਤ ਕਰਨੀ ਹੈ ਉਸਤਤ ਕੌਣ ਕਰੀਜੈ ਰਾਮ ਹਾਂ ਇੱਕ ਬੇਨਤੀ ਜ਼ਰੂਰ ਹੈ ਦਾਤਾ ਤੇਰੀ ਉਸਤਤ ਕੀ ਕਰਨੀ ਹੈ ਸੰਤਾਂ ਕੀ ਬੇਨੰਤੀ ਸਵਾਮੀ ਨਾ ਮਹਾਰਥ ਤੀਜੈ ਰਾਮ ਇਸ ਤੁਕ ਦੇ ਅਰਥ ਪੜੋ ਕਿਤੇ ਕਹਿੰਦੇ ਦਾਵਾ ਕੋਈ ਨੀ ਕਰਦੇ ਸਾਡੀ ਸੰਤਾਂ ਦੀ ਬੰਦਗੀ ਵਾਲਿਆਂ ਦੀ ਤੇਰੇ ਚਰਨਾਂ ਵਿੱਚ ਬੇਨਤੀ ਹੈ ਸਾਨੂੰ ਨਾਮ ਦਾ ਮਹਾਰਥ ਦੇ ਨਾ ਮਹਾਰਥ ਦੀਜੈ ਰਾਮ ਅਗਲੀ ਤੁਕ ਹੈ ਨਾਮ ਦੀਜੈ ਦਾਨ ਕੀਜੈ ਇਹ ਦੋ ਕਿਉਂ ਸ਼ਬਦ ਕਹਿ ਨਾਮ ਦੀਜੈ ਦਾਨ ਕੀਜੈ ਜਿੱਥੇ ਸ਼ਬਦ ਦਾਨ ਹੁੰਦਾ ਹੈ ਨਾ ਦਾਨ ਮੰਗਣ ਵਾਲੇ ਦੀ ਆਪਣੀ ਕੋਈ ਵੀ ਵਿੱਚ ਕੰਟਰੀਬਿਊਸ਼ਨ ਨਹੀਂ ਕੋਈ ਉਹਦੀ ਕਮਾਈ ਨਹੀਂ ਬਸ ਦਾਨ ਮੰਗਣ ਵਾਲਾ ਤੇ ਇੱਕ ਭਿਖਾਰੀ ਉਹ ਕਹਿੰਦਾ ਮੇਰੀ ਆਪਣੀ ਕਮਾਈ ਕੋਈ ਨਹੀਂ ਜੇ ਮੈਂ ਸੋਚਾਂ ਵੀ ਮੈਂ ਨਾਮ ਦੇ ਲਾਇਕ ਹਾਂ ਮੇਰੀ ਕਮਾਈ ਕੋਈ ਨਹੀਂ ਹੁਣ ਭਿਖਾਰੀ ਦਾ ਕੀ ਹੱਕ ਬਣਦਾ ਕਿਸੇ ਘਰ ਦੇ ਵਿੱਚੋਂ ਹਿੱਸਾ ਮਿਲਾ ਸਕੇ ਉਹ ਤਾਂ ਕੇਵਲ ਤਰਸ ਦਾ ਪਾਤਰ ਹੈ ਜੇ ਮਾਲਕ ਤਰੁੱਟ ਪਵੇ ਤੇ ਝੋਲੀ ਵਿੱਚ ਖੈਰ ਪਾ ਦੇ ਕਹਿੰਦੇ ਸਾਡੇ ਚਰਨਾਂ ਤੇਰੇ ਚਰਨਾਂ ਵਿੱਚ ਸਾਡੀ ਬੇਨਤੀ ਹੈ ਕਿ ਸਾਡੇ ਤੇ ਕਿਰਪਾ ਕਰ ਨਾਮ ਦੀਜੈ ਦਾਨ ਕੀਜੈ ਕਿਸ ਤਰ੍ਹਾਂ ਕਰ ਵਿਸਰ ਨਾਹੀ ਇੱਕ ਖਿਨੋ ਖਿਲ ਜਿਤਨਾ ਸਮਾਂ ਭੁੱਲੀ ਨਾ ਗੁਣ ਗੋਪਾਲ ਉੱਚਰ ਰਸਨਾ ਸਦਾ ਗਾਈਏ ਅੰਦਿਨੋ ਅਸੀਂ ਧਰਤੀ ਦੇ ਆਸਰੇ ਵਾਹਿਗੁਰੂ ਆਪਣੀ ਰਸਨਾ ਨਾਲ ਤੇਰੇ ਸ਼ਬਦ ਉਚਾਰੀਏ ਤੇ ਅੱਖੇ ਪੈਰ ਗੁਣ ਗਾਈਏ ਜਿਸ प्रीत लाई लागी नाम छेती मन तन अमृत भेजै जिस दी प्रीत नाम विच लग गई ओदा मन ते तन दोनों नाम अमृत विच भेज गए ने बिनवंत नानक इच पुन्नी पेख दर्शन जीजै ओदे मन दी इच्छा पुन्नी दर ते पूरी हो गई है ते परमात्मा दे दर्शन करके जींदा पे ए चार जेडे पवित्र अंक ने ना इस संत दे हजूर कृपालू जी ने उस दाते दा शुकर ओदिया दाता ते अखीर विच कहने दाता जे तू कार्ज आप रात की तेरे ना कृपा कर वो नाम दी दात दे ते सारी जिंदगी तेरे नाम विच भिज के बतीत हो सके इनिया तू बेनतियां प्रवान करियो खोईयां फुलां बख्श देनिया जी। वाहिगुरु जी का खालसा वाहिगुरु।